ਵਾਹਿਗੁਰੂ ਕਰੋ ਬੰਦਨਾ ਨਾਨਕ ਵਾਰ ਸਰਨ ਪਰੋ ਹਰਿ ਰਾਏ ਪ੍ਰਮ ਕਟੀਏ ਨਾਨਕ ਸਾਧ ਸੰਗ ਦੁਤੀਆ ਭਉ ਮਿਟਾਏ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹਿਰ ਨਿਰਮਲ ਕਰਨੀ ਸਾਧ ਸੰਗਤ ਕੈ ਅੰਜਲ ਲਾਵੋ ਬਿਖਮ ਨਦੀ ਜਾਏ ਤਰਣੀ ਜੋਗੋ ਜੋਗ ਅਟਲ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੱਕ ਪਰਵਰ ਹੱਕ ਕੇਸ਼ ਗੁਰ ਕਰਤਾ ਹਰਿ ਰਾਏ ਸੁਲਤਾਨ ਹਮ ਦਰਵੇਸ਼ ਗੁਰ ਕਰਤਾ ਹਰਿ ਰਾਏ ਸਰਵੈ ਕੋ ਨੈਨ ਗੁਰ ਕਰਤਾ ਹਰਿ ਰਾਏ ਯਾਰ ਮੁੰਤ ਜ਼ਰਾਂ ਗੁਰ ਕਰਤਾ ਹਰਿ ਰਾਏ। ਸਾਹਿਬ ਸ੍ਰੀ ਗੁਰੂ ਹਰਿ ਰਾਏ ਜੀ ਦਾ ਕੱਲ੍ਹ ਗੁਰਗੱਦੀ ਦਿਵਸ ਸੀ, ਮਾਰਚ 3 ਮਾਰਚ 1644 ਨੂੰ ਗੁਰੂ ਹਰਿ ਰਾਏ ਜੀ ਗੁਰੂ ਕਾ ਗੱਦੀ 'ਤੇ ਸਵਾਇਮਾਨ ਹੋਏ। 14 ਸਾਲ ਦੀ ਆਰਜ਼ਾ ਸੀ, ਕਿਉਂਕਿ ਮਾਰਚ 1630 ਦੇ ਵਿੱਚ ਗੁਰੂ ਹਰਿ ਰਾਏ ਜੀ ਦਾ ਪ੍ਰਕਾਸ਼ ਹੋਇਆ ਸੀ। ਪਿਤਾ ਬਾਬਾ ਗੁਰਦਿੱਤਾ ਜੀ, ਮਾਤਾ ਰਾਜ ਕੌਰ ਜੀ, ਔਰ ਇਹਨਾਂ ਤੋਂ 4 ਸਾਲ ਵੱਡੇ ਸਨ ਇਹਨਾਂ ਦੇ ਵੱਡੇ ਭਰਾਤਾ ਜੀ ਧੀਰਮਲ ਜੀ। ਉਹਨਾਂ ਦਾ 26 ਜਨਵਰੀ 1626 ਨੂੰ ਹੋਇਆ ਸੀ। ਸੋ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਨੂੰ ਆਪਣੀ ਜ਼ੇਰੇ ਸਾਇਆ ਆਪਣੇ ਪਾਸ ਰੱਖਿਆ, ਕਿਉਂਕਿ ਉਹ ਅਨੁਭਵ ਕਰ ਗਏ ਸਨ ਕਿ ਗੁਰਕਾ ਗੱਦੀ ਦੇ ਲਾਇਕ ਬਾਬਾ ਗੁਰਦਿੱਤਾ ਜੀ ਪਹਿਲਾਂ ਭਾਣਾ ਵਰਤਾ ਗਏ ਸਨ, ਬਾਬਾ ਅਟਲ ਰਾਏ ਜੀ ਉਹ ਗੁਰਦਿੱਤਾ ਜੀ ਤੋਂ ਪਹਿਲਾਂ ਹੀ ਭਾਣਾ ਵਰਤਾ ਚੁੱਕੇ ਸਨ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ 5 ਲੜਕੇ ਅਤੇ 1 ਲੜਕੀ ਸੀ। ਵੱਡੇ ਸਭ ਤੋਂ ਬਾਬਾ ਗੁਰਦਿੱਤਾ ਜੀ, 2 ਨੰਬਰ 'ਤੇ ਬੀਬੀ ਵੀਰੋ ਜੀ, ਫਿਰ ਅਟਲ ਰਾਏ ਜੀ, ਅਣੀ ਰਾਏ ਜੀ, ਸੂਰਜਮੱਲ, ਅਤੇ ਸਭ ਤੋਂ ਛੋਟੇ ਸਨ ਗੁਰੂ ਤੇਗ ਬਹਾਦਰ ਜੀ। ਤੋ ਬਾਕੀ ਜਿਹੜੇ 3 ਸਨ, ਅਣੀ ਰਾਏ, ਸੂਰਜਮੱਲ, ਗੁਰੂ ਤੇਗ ਬਹਾਦਰ ਜੀ। ਤੇਗ ਬਹਾਦਰ ਜੀ ਵੈਰਾਗ ਦੇ ਚਰਿਆ ਕਰਦੇ ਸਨ। ਸੂਰਜਮੱਲ ਅਤੇ ਅਣੀ ਰਾਏ 'ਤੇ ਸ਼ਾਦੀ ਨਹੀਂ ਸੀ ਉਹਨਾਂ ਨੇ ਕੀਤੀ। ਸੂਰਜਮੱਲ ਜੀ ਜ਼ਿਆਦਾ ਦੁਨੀਆਦਾਰ ਸਨ, ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਦੇ ਛੋਟੇ ਲੜਕੇ, ਵੱਡਾ ਲੜਕਾ ਧੀਰਮੱਲ ਸੀ, ਛੋਟੇ ਲੜਕੇ ਨੂੰ ਜਿਹੜੇ ਗੁਰੂ ਹਰਿ ਰਾਏ ਸਨ ਇਹਨਾਂ ਨੂੰ ਆਪਣੀ ਨਜ਼ਰ ਹੇਠ ਰੱਖ ਕੇ ਉਹਨਾਂ ਦੀ ਪਰਵਰਿਸ਼ ਕੀਤੀ। ਔਰ ਐਸਾ ਲਿਖਿਆ ਮਿਲਦਾ ਹੈ ਕਿ ਹਮੇਸ਼ਾ ਹੀ ਗੁਰੂ ਹਰਿ ਰਾਏ ਜੀ ਗੁਰੂ ਹਰਗੋਬਿੰਦ ਸਾਹਿਬ ਹਮੇਸ਼ਾ ਆਪਣੇ ਨਾਲ ਰੱਖਦੇ ਸਨ, ਔਰ ਗੁਰੂ ਹਰਿ ਰਾਏ ਜੀ ਦੀ ਹਮੇਸ਼ਾ ਹੀ ਨਿਗਾਹ ਮਹਾਰਾਜ ਦੇ ਚਰਨਾਂ 'ਤੇ ਔਰ ਉਹਨਾਂ ਦੇ ਹੁਕਮ ਮੰਨਣ 'ਤੇ ਹੁੰਦੀ ਸੀ ਵੀ ਕੋਈ ਵੀ ਉਹ ਹੁਕਮ ਮੂੰਹ 'ਚੋਂ ਗੱਲ ਕੱਢਣ 'ਤੇ ਮੈਂ ਪਹਿਲਾਂ ਹੀ ਉਹ ਪੂਰੀ ਕਰਦੇ ਹਾਂ। ਜਿਵੇਂ ਕਹਿੰਦੇ ਨੇ ਕਿ ਹੋਣਹਾਰ ਬਾਲਕੇ ਹੋਤ ਚੀਕਨੇ ਪਾਤ ਵਾਲੀ ਗੱਲ। ਤੋ ਗੁਰੂ ਹਰਿ ਰਾਏ ਜੀ 3 ਮਾਰਚ 1644 ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਿ ਰਾਏ ਜੀ ਨੂੰ ਇਹ ਹੋਲੀਆਂ ਦੇ ਦਿਨ ਸਨ, 3 ਦਿਨ ਕੀਰਤਪੁਰ ਸਾਹਿਬ ਸੰਗਤ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੁਲਾਇਆ, 3 ਦਿਨ ਸਮਾਗਮ ਹੋਏ, ਢਾਡੀਆਂ ਨੇ ਵਾਰਾਂ ਗਾਈਆਂ, ਰਾਗੀ ਸਿੰਘਾਂ ਰਬਾਬੀਆਂ ਨੇ, ਨੱਥਾ ਮੱਲ ਅਤੇ ਅਬਦੁੱਲਾ ਕੀਰਤਨ ਕੀਤੇ, ਅਤੇ 3rd ਦਿਨ ਮਹਾਰਾਜ ਆਸਾ ਜੀ ਦੀ ਵਾਰ ਸਮਾਪਤ ਹੋਈ। ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਤੋਂ ਉੱਠੇ ਔਰ ਉੱਠ ਕੇ ਗੁਰੂ ਹਰਿ ਰਾਏ ਜੀ ਨੂੰ ਗੁਰਕਾ ਗੱਦੀ 'ਤੇ ਸੁਸ਼ੋਭਿਤ ਕੀਤਾ ਔਰ ਕਿਹਾ ਕਿ ਇਹਨਾਂ ਨੂੰ ਸਾਡਾ ਹੀ ਰੂਪ ਸਮਝਣਾ, ਸਾਡਾ ਹੀ ਰੂਪ ਇਹ ਹਰ ਰਾਏ ਜੀ ਨੇ। ਹਾਲਾਂਕਿ ਧੀਰਮਲ ਨੇ, ਕਿਉਂਕਿ ਉਹ ਕਰਤਾਰਪੁਰ ਸੀ, ਉਹਦੇ ਪਾਸ ਜਿਹੜਾ ਆਦਿ ਗ੍ਰੰਥ ਸਾਹਿਬ ਜਿਹਨੂੰ ਪੋਥੀ ਪਰਮੇਸ਼ਰ ਕਾ ਥਾਨ ਕਹਿੰਦੇ ਸਨ, ਕਿਉਂਕਿ ਗੁਰਕਾ ਗੱਦੀ 'ਤੇ 7 ਅਕਤੂਬਰ 1708 ਨੂੰ ਮਿਲੀ ਹੈ ਗੁਰੂ ਗ੍ਰੰਥ ਸਾਹਿਬ ਨੂੰ, ਗੁਰੂ ਗ੍ਰੰਥ ਅਤੇ ਪੰਥ ਨੂੰ, ਉਹ ਉਹਨਾਂ ਦੇ ਪਾਸ ਸੀ। ਅਤੇ ਉਸਨੇ ਸਮਝਿਆ ਕਿ ਮੇਰੇ ਪਾਸ ਗੁਰੂ ਗ੍ਰੰਥ ਸਾਹਿਬ ਹੈ ਅਤੇ ਇਸ ਦੇ ਨਾਲ ਮੈਂ ਆਪਣੇ ਆਪ ਨੂੰ ਗੁਰੂ ਪ੍ਰਗਟ ਕਰਦਿਆਂਗਾ। ਕੀਤਾ ਵੀ ਉਸਨੇ, ਪਰ ਸੰਗਤ ਜਿਹੜੀ ਉਹ ਬੜੀ ਸੁਚੇਤ ਸੀ। ਗੁਰੂ ਹਰਰਾਏ ਜੀ ਦੇ ਵੇਲੇ ਤਾਂ ਬਹੁਤ ਜ਼ਿਆਦਾ ਹੋ ਗਈ ਸੀ ਸੁਚੇਤ, ਤਕਰੀਬਨ ਕੋਈ ਵੀ ਐਸਾ ਕੋਨਾ ਨਹੀਂ ਸੀ ਹਿੰਦੁਸਤਾਨ ਦਾ ਔਰ ਉਹ ਤੋਂ ਬਾਹਰ ਵੀ ਜਿੱਥੇ ਸਿੱਖੀ ਨਹੀਂ ਫੈਲੀ ਸੀ। 12 ਬਖਸ਼ਿਸ਼ਾਂ ਦਾ ਜ਼ਿਕਰ ਆਉਂਦਾ ਹੈ ਸਿੱਖੀ ਦੇ ਪ੍ਰਚਾਰ ਦੇ ਲਈ, ਜਿਨ੍ਹਾਂ ਵਿੱਚੋਂ 10 ਬਖਸ਼ਿਸ਼ਾਂ ਜਿਹੜੀਆਂ ਸਨ ਉਹ ਗੁਰੂ ਹਰਰਾਏ ਸਾਹਿਬ ਜੀ ਦੇ ਵੇਲੇ ਹੋਈਆਂ ਨੇ। ਜਿਵੇਂ ਭਾਈ ਭਗਤੂ ਜੀ ਸਨ, ਉਹਨਾਂ ਦੀ ਸ਼ਹਿ ਦੇ ਨਾਲ ਭਾਈ ਫੂਲ ਜੀ ਹੋਏ ਨੇ, ਗੁਰੂ ਬਾਬਾ ਗੁਰਦਿੱਤਾ ਜੀ ਦੀਆਂ 4 ਧੂਣੀਆਂ ਸਨ, ਉਹ ਤੋਂ ਪ੍ਰਚਾਰ ਹੋਇਆ। ਇਸ ਢੰਗ ਦੇ ਨਾਲ ਫੇਰੂ ਸਾਹਿਬ ਹੋਏ ਨੇ, ਮੀਆਂ ਸਾਹਿਬ ਹੋਏ ਨੇ, ਜਗਤ ਮਲ ਹੋਏ ਨੇ, ਭਗਤ ਗਿਰੀ ਹੋਇਆ ਹੈ। ਇਸ ਢੰਗ ਨਾਲ ਇਹਨਾਂ ਨੇ ਬਹੁਤ ਚਾਰੋਂ ਤਰਫ ਪ੍ਰਚਾਰ ਕੀਤਾ ਹੈ। ਗੁਰੂ ਹਰਰਾਏ ਜੀ ਦਾ ਜੀਵਨ ਹੋਇਆ ਕਰਦਾ ਸੀ ਅੰਮ੍ਰਿਤ ਵੇਲੇ ਉੱਠਣਾ, ਜਦੋਂ ਗੁਰੂ ਕੀ ਗੱਦੀ 'ਤੇ ਬੈਠੇ ਨੇ। ਹੁਣ ਵੇਖੋ ਕਿੰਨੀ ਜ਼ਰੂਰਤ ਵਾਲੀ ਗੱਲ ਹੈ, 14 ਸਾਲ ਦੇ ਸਨ ਗੁਰੂ ਹਰਰਾਏ ਜੀ, ਅਤੇ ਜਦੋਂ ਹਰਗੋਬਿੰਦ ਸਾਹਿਬ ਜੋਤੀ ਜੋਤ ਸਮਾਏ ਨੇ, ਜਿਵੇਂ ਆਪਾਂ ਸਭ ਨੂੰ ਤਕਰੀਬਨ ਪਤਾ ਹੀ ਇਸ ਗੱਲ ਦਾ, ਇੰਨਾ ਕੁ ਇਤਿਹਾਸ ਜਾਣੂ ਅਸੀਂ ਸਾਰੇ, ਬੜੀ ਸੁਲਝੀ ਹੋਈ ਸੰਗਤ ਹੈ। ਹਰਗੋਬਿੰਦ ਸਾਹਿਬ ਨੂੰ ਜਦੋਂ ਚਿਖਾ ਲਾਈ ਗਈ ਉਹਨਾਂ ਦੇ ਸਰੀਰ ਨੂੰ, ਅਤੇ ਦੋ ਤਾਂ ਜਿਹੜੇ ਸਨ ਮਹਾਰਾਜ ਦੇ ਸੇਵਕ, ਇੱਕ ਮਹਾਰਾਜ ਦਾ ਰਾਜਪੂਤ ਮਾਨ ਸਿੰਘ ਸੀ, ਉਸਨੇ ਛਲਾਂਗ, ਰਾਮ ਸਿੰਘ ਉਸਨੇ ਛਲਾਂਗ ਮਾਰ ਦਿੱਤੀ, ਇੱਕ ਰਾਮ ਪ੍ਰਤਾਪ ਸੀ, ਉਹਨਾਂ ਦੋਹਾਂ ਨੇ। ਔਰ ਦੁਨੀਆ ਕਾਫੀ ਸ਼ਾਇਦ ਉਸ ਚਿਖਾ ਦੇ ਵਿੱਚ ਛਾਲ ਮਾਰ ਦਿੱਤੀ। ਮਹਾਰਾਜ ਨੇ ਬਾਂਹ ਤੋਂ ਫੜ ਕੇ ਉਹਨਾਂ ਨੂੰ ਰੋਕਿਆ ਔਰ ਸਮਝਾਇਆ ਕਿ ਬਈ ਇਹ ਜੀਵਨ 'ਤੇ ਆਉਣਾ ਜਾਣਾ ਹੈ, ਜੋ ਉਪਜੋ ਸੋ ਬਿਨ ਸਹਿ ਪਰੋ ਆਜ ਕੇ ਕਾਲ। ਅਕਾਲ ਜਿਹੜਾ ਹੈ ਉਹ ਤਾਂ ਪਰਮਾਤਮਾ ਹੈ, ਅਸੀਂ ਸਾਰੇ ਕਾਲ ਦੇ ਅਧੀਨ ਪੈਦਾ ਹੁੰਦੇ ਹਾਂ, ਸਮੇਂ ਦੇ ਅਧੀਨ ਪੈਦਾ ਹੁੰਦੇ ਹਾਂ ਅਤੇ ਸਮੇਂ ਦੇ ਅਧੀਨ ਹੀ ਚਲੇ ਜਾਂਦੇ ਹਾਂ। ਸਮੇਂ ਦੇ ਪ੍ਰਭਾਵ ਥੱਲੇ ਅਸੀਂ ਹਾਂ, ਇਸ ਕਰਕੇ ਅਸੀਂ ਅਕਾਲ ਨਹੀਂ, ਅਸੀਂ ਕਾਲ ਦੇ ਅਧੀਨ ਹਾਂ। ਔਰ ਜੋ ਵੀ ਸ਼ੈ ਪੈਦਾ ਹੁੰਦੀ ਹੈ ਉਹ ਕਾਲ ਦੇ ਅਧੀਨ ਪੈਦਾ ਹੁੰਦੀ ਹੈ, ਕਾਲ ਦੇ ਅਨੁਸਾਰ ਹੀ ਪੈਦਾ ਹੁੰਦੀ ਹੈ, ਕਾਲ ਦੇ ਅਨੁਸਾਰ ਹੀ ਜਵਾਨ ਹੁੰਦੀ ਹੈ, ਬੁਢੇਪਾ ਆਉਂਦਾ ਅਤੇ ਫਿਰ ਚੱਲ ਵੱਸਦਾ ਆਦਮੀ। ਅਤੇ ਗੁਰੂ ਹਰਰਾਏ ਜੀ ਨੇ, ਹੁਣ ਦੇਖੋ 14 ਸਾਲ ਦੇ ਸਨ, ਕਿੰਨੀ ਜ਼ੁਰਤ। ਔਰ ਉਸ ਤੋਂ ਬਾਅਦ ਮਹਾਰਾਜ ਦਾ ਪਹਿਲਾ ਉਪਦੇਸ਼ ਹੀ ਇਹ ਸੀ ਕਿ ਵੀ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ। ਸਾਰੇ ਪਾਪਾਂ ਦਾ ਮੂਲ ਲੋਭ ਹੈ। ਸਿੱਖਾਂ ਨੇ ਇੱਕ ਦਫ਼ਾ ਪ੍ਰਸ਼ਨ ਕੀਤਾ ਸੀ ਮਹਾਰਾਜ ਵੀ ਪਾਪ ਕੀ ਹੈ। ਮਹਾਰਾਜ ਕਹਿੰਦੇ ਵੀ ਸਾਰੀ ਪਾਪ ਦੀ ਜੜ੍ਹ ਲੋਭ ਹੈ। ਲੋਭ ਦੇ ਵਸੀਭੂਤ ਹੋ ਕੇ ਮਨੁੱਖ ਬੁਰੇ ਕਰਮ ਕਰਦਾ ਹੈ, ਕੂੜ ਬੋਲਦਾ ਹੈ, ਝੂਠ ਬੋਲਦਾ ਹੈ। ਔਰ ਜਿਵੇਂ ਜਿਵੇਂ ਝੂਠ ਬੋਲਦਾ ਜਾਂਦਾ ਹੈ ਲੋਭ ਵੱਧਦਾ ਜਾਂਦਾ ਹੈ। ਇਹ ਵੀ ਇਸ ਕਰਕੇ ਬਣ ਜਾ ਲੋਭੀ ਕਾ ਵੇ ਸੌ ਨਾ ਕੀ ਜੇ ਜੇ ਕਾ ਭਾਰ ਵਹਾਏ। ਤਾਂ ਇਸ ਕਰਕੇ ਲੋਭ ਜਿਹੜਾ ਹੈ ਉਹ ਸਾਰੇ ਪਾਪਾਂ ਦਾ ਮੁੰਡ ਹੈ। ਇਸ ਕਰਕੇ ਜਦੋਂ ਆਦਮੀ ਸੱਚ ਨਾਲ ਜੁੜਦਾ ਹੈ ਅਤੇ ਹੌਲੀ ਹੌਲੀ ਜਿਹੜਾ ਲੋਭ ਹੈ ਉਹ ਖਤਮ ਹੁੰਦਾ ਹੈ, ਅਤੇ ਜੇ ਲੋਭ ਖਤਮ ਹੁੰਦਾ ਤਾਂ ਨਾਲ ਕੂੜ ਵੀ ਖਤਮ ਹੁੰਦਾ ਹੈ, ਝੂਠ ਵੀ ਖਤਮ ਹੁੰਦਾ ਹੈ। ਸੋ ਇਸ ਕਰਕੇ ਮਹਾਰਾਜ ਨੇ ਕਿਹਾ ਵੀ ਇਸ ਲੋਭ ਲਾਲਸਾ ਨੂੰ ਛੱਡੋ, ਹੋਂ ਦਾ ਤਿਆਗ ਕਰੋ। ਇੱਕ ਦਫ਼ ਦਾ ਜ਼ਿਕਰ ਆਉਂਦਾ ਹੈ, ਕਹਿੰਦੇ ਨੇ ਗੁਰੂ ਮਹਾਰਾਜ ਦਾ ਲਾਂਗਰੀ ਸੀ, ਪਰਮਾਤਮਾ ਦੀ ਐਸੀ ਬਖਸ਼ਿਸ਼ ਹੋਈ ਕਿ ਉਹਦੀ ਸੇਵਾ ਨੂੰ ਫੜ ਲੱਗਾ ਅਤੇ ਉਹ ਥੋੜ੍ਹਾ ਦੂਰ ਅੰਦੇਸ਼ ਹੋ ਗਿਆ। ਮਹਾਰਾਜ ਦੇ ਸਵੇਰੇ, ਕਿਉਂਕਿ ਗੁਰੂ ਹਰਰਾਏ ਜੀ ਸਾਰਿਆਂ ਨੂੰ ਪਹਿਲਾਂ ਲੰਗਰ ਛਕਾ ਕੇ ਆਪ ਛਕਦੇ ਸਨ ਬਾਅਦ ਦੇ ਵਿੱਚ, 14 ਸਾਲ ਦੇ ਗੁਰਕਾ ਗੱਦੀ 'ਤੇ ਬੈਠੇ ਨੇ, 7 ਸਾਲ ਅਤੇ 7 ਮਹੀਨੇ 13 ਦਿਨ ਮਹਾਰਾਜ ਨੇ ਸਿੱਖ ਕੌਮ ਦੀ ਅਗਵਾਈ ਕੀਤੀ ਹੈ। 17 साल की उम्र के शादी हुई सी। 3 साल बाद गुरका गद्दी लैण तो बाद कहिंदे ने गुरु हर राय जी के मन दे सवेरे जिस वेले आसा जी की वार सवेर का दीवान समाप्त होया तो मन दे विच ऐसा विचार आया भी अज मिस्से प्रशादे पंजाब दे विच पुराने वेले इस तरह चलता सी भी मतलब जे 3 पा आटा है तो 1 पा जड़ा चने होंदे ने उन्हां दा आटा विच नाल मिला देना जिहड़े उत्ते छिलड़ दे सवेत होंदे सन तो उन्हां मिस्सियां रोटियां कहें सन लून विच मसाला उच पा के दही या मक्खन दे नाल खाणा। तो महाराज के मन च ऐसा विचार आया गुरु हर राय जी दे कि अज संगत नूं मिस्से प्रशादे दही ते मक्खन दे नाल प्रशादा छकाइए और वो जिहड़ा लांगरी सी महाराज का वो भी अनुभव कर गया। महाराज लंगर च गए उस नूं कहण दे लई कि भई गुरमुखा अज मिस्से प्रशादे बनाइए ते दही ते मक्खन दे नाल संगत नूं छकाइए। ते जदों गए ते उसने महाराज दी खुशी लैण लई मन दे विच इस तरह आया उहदे उसने कहा महाराज वो कहिंदे भई तूं गुरमुखा की करदा कहिंदा जी मैं मिस्से प्रशादे बनाउण लगा। वो कहिंदे तैनूं किहने कहा कहिंदा जी मैनूं अनुभव होया कि तुहाडे मन च आई गल। महाराज ने कहा भी ये तो बहुत गलत गल है जदों तक खेती जिहड़ी है वो सारी पक के वढ़ के उन्हूं साफ सुथरी करके घर च ना ले आईए उदों तक उहदा माण नहीं कोई भी है। जीवन जिहड़ा है ये खेती दी न्याई है। इस करके कबीर साहब कहते कबीर गर्व न कीजिए रंक न हसीए कोई अजय अभी तो नौ समुद्र में क्या जानना कब होए। हे भाई माण नहीं करना चाहिए की पता हजे तो जीवन चल रहा है हजे तो जीवन जिहड़ा है वह संसार समुद्र दे विच है। संसार समुंदर है महाराज ने कहा और कैसा समुंदर है महाराज की बाणी आती है गुरु नानक देव जी की कि तित सरवण भैले निवासा पाणी पावक। जिस संसार रूपी समुंदर च असी गुरु प्यारी सतसंग जी रह रहे हैं महाराज कहिंदे ने वो सागर है उस सागर दे पाणी की जगह महाराज ने अग पाती है। तित सरवण भैले निवासा जिहदे विच असी वस रहे हैं तित सरवड़े पहले निवासा पाणी पावक पाणी पाणी पावक कहिंदे ने अग नूं पाणी पावक तेने की आ पंकज मोह पगनी चाले। इस करके नाल ही मोह ममता दा चिकड़ इन्ना पीड़ा है इन्ना गाढ़ा है कि आदमी एक पग भी पुट नहीं सकता एक कदम भी पुट नहीं सकता। पंकज मोह पगनी चाले और महाराज कहिंदे हम देखा तैं डूबी आले दुनिया सारी डूब रही है। पंचम पातशाह भी कहिंदे ने मात गर्व में आपन सिमरन दे तैं तुम राखण हारे पावक सागर। ये जिहड़ा सागर है अग्नि दा माता दे गर्भ दे विच जठर अग्नि पावक सागर अथाह लहर में तार हो तारन हारे। तो महाराज कहिंदे गुरमुखा भी माड़ी जी कोई शै मिल गई तो उहनूं प्रगट नहीं करीदा। इसी करके एक दफ़ा का जिक्र आता ना वो गुरु नानक देव जी पए सन तो उन्होंने दासी सी माता तृप्ता जी ने कहा भी लाल जी ने जगा लियाओ तो वह गई तो उसने ऐसी परमात्मा की देवनेत होई सिर झुकदा झुकदा महाराज के चरणा ते लग गया तो उन्हों सोझी हो गई। और गुरु प्यारे साध संगत जी ये कोई ज़्यादा अचाचता भरिया गल्ला नहीं है और साड़ी विडंबना है बड़ी दुखांत है साड़ा। एक पासे मन खुशी भी हुंदा है कि चलो आज दे नौजवान बच्चे इस पासे लगे ने प्रचार बने ने लेकिन वो इस ढंग नाल क्योंकि इस गलती तो सोची है नहीं। हुण वेखो आ जिन्ना हिपनोटिज़म है मैसमरिज़म है टैलीपैथी है AVT इट इज़ आल द आउटपुट ऑफ द कंसंट्रेशन ऑफ माइंड। मन की एकाग्रता द ही आउटपुट है ना। तो जे मन एकाग्र परमात्मा के नाम पर हों तो फिर क्यों नहीं इस तरह चीज़ें आ सकती हैं। इस गल नूं समझदे ही नहीं है और ऐसिया ऐसिया गल्लां नूं कंडैम करी जा रहे हैं कि खैर चलो दाता समत बख्शे। जदों ਉਹ ਦਾਈ ਜਿਹੜੀ ਸੀ ਉਹਨੂੰ ਕਿਹਾ ਮਾਤਾ ਜੀ ਮੈਂ ਕਿਹਨੂੰ ਉਠਾਵਾਂ, ਲਾਲ ਜੀ ਤਾਂ ਕਿਸੇ ਦਾ ਜਹਾਜ਼ ਸਮੁੰਦਰ ਵਿੱਚ ਡੁੱਬ ਰਿਹਾ ਸੀ ਉਹਨੂੰ ਪਾਰ ਕਰ ਰਹੇ ਨੇ, ਉਹਨਾਂ ਨੇ ਆ ਕੇ ਉਠਾਇਆ ਅਤੇ ਉਹਨਾਂ ਨੇ ਕਿਹਾ ਲਾਲ ਜੀ ਵੀ ਦੇਖੋ ਦੁਨੀਆ 'ਤੇ ਗੱਲਾਂ ਕਰਦੀ ਸੀ ਹੁਣ ਘਰ ਦੀਆਂ ਦਾਸੀਆਂ ਵੀ ਗੱਲਾਂ ਕਰਨ ਲੱਗ ਪਈਆਂ ਨੇ, ਮਾਰਾਂ ਕਿ ਐਵੇਂ ਝੱਲੀ ਹੈ। ਬੇਬੇ ਨਾਨਕੀ ਜੀ ਉੱਪਰ ਬੈਠੇ ਸੁਣਦੇ ਸਨ ਕਿਉਂਕਿ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਨੇ ਉਹਨਾਂ ਨੂੰ ਸਮਝਿਆ ਔਰ ਪਹਿਲੇ ਸਿੱਖ ਹੋਏ ਨੇ ਰਾਏ ਬੁਲਾਰ ਜੀ, ਔਰ ਜਦ ਉਦਾਸੀ 'ਤੇ ਗਏ ਨੇ ਤਾਂ ਪਹਿਲੇ ਸਿੱਖ ਹੋਏ ਨੇ ਭਾਈ ਲਾਲੋ ਜੀ। ਖੈਰ ਸੋ ਉਹਨਾਂ ਨੇ ਕਿਹਾ ਮਹਾਰਾਜ ਤੁਸੀਂ ਇਹ ਕੀ ਵਾਕ ਉਚਾਰਦੇ? ਕਹਿੰਦੇ ਬਸ ਇੰਨੀ ਕਿ ਇਹਦਾ ਚੱਲਪਣਾ ਇੰਨਾ ਹੀ ਕਿ ਹੋ ਗਿਆ ਵੀ ਜੋ ਇਹਨੂੰ ਚੀਜ਼ ਪ੍ਰਾਪਤ ਹੋਈ ਹੈ ਇਹ ਦੱਸੇਗੀ ਨਹੀਂ, ਬਾਕੀ ਠੀਕ ਹੈ ਸਭ। ਸੋ ਗੁਰੂ ਹਰਿਰਾਏ ਜੀ ਨੇ ਕਿਹਾ ਗੁਰਮੁਖਾ ਜੇ ਕੋਈ ਚੀਜ਼ ਮਿਲੀ ਹੈ ਤਾਂ ਉਹਨੂੰ ਜ਼ਰ ਉਹਨੂੰ ਆਪਣੇ ਆਪ ਵੀ ਸਮੋ, ਬਾਹਰ ਨਹੀਂ ਭੰਡੀ ਦਾ ਇਸ ਤਰ੍ਹਾਂ ਦੀਆਂ ਗੱਲਾਂ। ਤੋ ਮਹਾਰਾਜ ਨੇ ਕਿਹਾ ਇਹ ਨਾ ਹੋਮੇ ਆਉਂਦੀ ਹੈ, ਹੋਮੇ ਨਹੀਂ ਕਰਨੀ ਹੰਕਾਰ ਸਤ ਸੰਤੋਖ ਨਾਲ। ਇੱਕ ਦਫ਼ਾ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਸੋਹਣਾ ਅਤੇ ਇੱਕ ਸੋਹਣਾ ਕੌਣ ਹੁੰਦਾ ਹੈ ਗੁਰੂ ਹਰਿਰਾਏ ਜੀ ਨੂੰ? ਮਹਾਰਾਜ ਕਹਿੰਦੇ ਭਾਈ ਜਿਹੜਾ ਪਰਮਾਤਮਾ ਨਾਲ ਜੁੜਿਆ ਹੋਇਆ ਉਹ ਸੋਹਣਾ ਹੈ, ਜਿਹੜਾ ਪਰਮਾਤਮਾ ਤੋਂ ਮਾਇਆ ਨਾਲ ਜੁੜਿਆ ਦੂਈ ਨਾਲ ਜੁੜਿਆ ਹੈ ਉਹ ਇੱਕ ਸੋਹਣਾ ਹੈ। ਮਹਾਰਾਜ ਨੇ ਪੰਚਮ ਪਾਤਸ਼ਾਹ ਦੇ ਪ੍ਰਵਚਨ ਕਹੇ ਵੀ ਅਤਿ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਧਨਵੰਤ ਮ੍ਰਿਤ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਤੋ ਮਹਾਰਾਜ ਪਹਿਲਾ ਉਪਦੇਸ਼ ਇਹੀ ਹੋ ਸੀ। ਫਿਰ ਮਹਾਰਾਜ ਕਿਹਾ ਮਾਤਾ ਪਿਤਾ ਦੀ ਸੇਵਾ ਜਿਹੜੀ ਹੈ ਉਹ ਸਭ ਤੋਂ ਸ੍ਰੇਸ਼ਟ ਹੈ। ਆਦਮੀ ਜਿਸ ਵੇਲੇ ਸੁਰਗਵਾਸ ਹੋ ਜਾਂਦਾ ਹੈ ਅਤੇ ਉਸਨੂੰ ਮਰ ਗਿਆ ਜਾਂ ਜੰਮ ਲੈ ਗਏ ਜਾਓ, ਇੱਥੇ ਮਹਾਰਾਜ ਨੇ ਕਿਹਾ ਵੀ ਇਹ ਸ਼ਬਦ ਵਰਤਿਆ ਕਰੋ ਵੀ ਅਕਾਲ ਚਲਾਣਾ ਕਰ ਗਿਆ, ਅਕਾਲ ਪਾਸ ਗਿਆ ਹੈ। ਔਰ ਇਹ ਤਾਂ ਹਰਗੋਬਿੰਦ ਸਾਹਿਬ ਵੇਲੇ ਵੀ ਜਿਸ ਨਿਤਿਆਨੰਦ ਪੰਡਿਤ ਕਥਾ ਕਰਦਾ ਹੁੰਦਾ ਸੀ ਅਤੇ ਉਸਨੇ ਕਿਹਾ ਕਿਉਂਕਿ ਹਿੰਦੂ ਮਤ ਦੇ ਅਨੁਸਾਰ ਦੋ ਗ੍ਰੰਥਾਂ ਦੀ ਕਥਾ ਹੁੰਦੀ ਹੈ ਜਦੋਂ ਆਦਮੀ ਮਰਦਾ, ਇੱਕ ਗਰੁੜ ਪੁਰਾਣ ਦੀ ਅਤੇ ਜਾਂ ਨਚਕੇਤਾ ਦੀ। ਗਰੁੜ ਪੁਰਾਣ 'ਚ ਉਹ ਸਵਰਗ ਨਰਕ ਸਾਰੇ ਇਸ ਤਰ੍ਹਾਂ ਹੈ ਦਰਸਾਉਂਦੇ, ਨਚਕੇਤਾ ਹੁੰਦਾ ਹੈ ਉਹ ਜਾਂਦਾ ਹੈ, ਤਾਂ ਖੈਰ ਉਹ ਕਹਾਣੀ ਇਸ ਤਰ੍ਹਾਂ ਦੀ ਸਵਰਗ ਕਿੰਨੇ ਪ੍ਰਕਾਰ ਦੇ ਨਰਕ ਉਹਨਾਂ ਦਾ ਕੀ ਹੈ, ਕੁੰਭੀ ਨਰਕ 'ਚ ਕੀ ਹੈ, ਅਗਨੀ ਨਰਕ 'ਚ ਕੀ, ਇਸ ਤਰ੍ਹਾਂ। ਅਤੇ ਉਹ ਇੱਕ ਸਿੱਖ ਸੀ ਭਾਈ ਭੈਰੋ ਸਿੰਘ, ਉਹ ਕਹਿੰਦਾ ਕਿ ਕਹਿੰਦਾ ਮੈਨੂੰ ਪਰਮਾ ਮੈਨੂੰ ਕਹਿੰਦਾ ਮਾਰਾ ਹੋ ਗਿਆ, ਕਹਿੰਦਾ ਮੈਂ ਤਾਂ 24 ਘੰਟੇ 'ਚ ਹੋਇਆ ਵਾਂ। ਦੂਸਰਾ ਕਹਿੰਦਾ 24 ਘੰਟੇ 'ਚ ਕਿਹੜੀ ਗੱਲ ਹੈ, ਮੈਂ ਤਾਂ ਗਿਆ ਅਤੇ ਆਇਆ। ਉਹਨੇ ਮਹਾਰਾਜ ਕੋਈ ਸ਼ਿਕਾਇਤ ਕੀਤੀ, ਮਹਾਰਾਜ ਸਾਡੇ ਜਿਹੜੇ ਗ੍ਰੰਥ ਨੇ ਇਹ ਕੋਈ ਗਲਤ ਬੋਲਦੇ ਨੇ? ਕਹਿੰਦੇ ਮਹਾਰਾਜ ਕਹਿੰਦੇ ਵੀ ਭਾਈ ਉਹ ਵੀ ਠੀਕ ਹੈ ਵੀ ਇਹ ਤਾਂ ਆਪਣਾ ਆਪਣਾ ਅਨੁਭਵ, ਜਿਹੜਾ ਸਿੱਖ ਹੈ ਮਹਾਰਾਜ ਦਾ ਜਿਹੜਾ ਮਹਾਰਾਜ ਦੇ ਨਾਲ ਜੁੜਿਆ ਹੋਇਆ ਹੈ ਉਹਦਾ ਤਾਂ ਸਵਾਲ ਹੀ ਕੋਈ ਨਹੀਂ ਪੈਂਦਾ ਵੀ ਨਰਕਾਂ ਜਾਵੇ। ਸਿੱਖ ਜਿਹੜਾ ਹੈ ਉਹ ਤਾਂ ਸਿੱਧਾ ਪਰਮਾਤਮਾ ਪਾ ਜਾਂਦਾ। ਖੈਰ ਤੋਂ ਮਹਾਰਾਜ ਨੇ ਕਿਹਾ ਵੀ ਮਾਤਾ ਪਿਤਾ ਦੀ ਸੇਵਾ ਕਰਨੀ ਔਰ ਨਗਾਰਾ ਵਜਾਉਣਾ ਗੁਰੂ ਹਰਿਰਾਏ ਜੀ ਨੇ ਸ਼ੁਰੂ ਕੀਤਾ ਸੀ। ਜਦੋਂ ਲੰਗਰ ਬਣ ਜਾਂਦਾ ਸੀ, ਲੰਗਰ ਛਕਣ ਤੋਂ ਪਹਿਲਾਂ ਨਗਾਰਾ ਵੱਜਦਾ ਸੀ ਤਾਂ ਕਿ ਦੂਰ ਨੇੜੇ ਵੀ ਕੋਈ ਬੈਠਾ ਹੋਵੇ ਉਹਨੂੰ ਪਤਾ ਲੱਗ ਜਾਵੇ ਵੀ ਲੰਗਰ ਪ੍ਰਾਰੰਭ ਹੋਣ ਲੱਗਾ ਹੈ ਅਤੇ ਮੈਂ ਜਾ ਕੇ ਲੰਗਰ ਛਕ ਲਵਾਂ। ਸਵੇਰੇ ਮਹਾਰਾਜ ਅੰਮ੍ਰਿਤ ਵੇਲੇ ਉੱਠਿਆ ਕਰਦੇ ਸਨ। 101 ਗਾਗਰ ਦਾ ਜ਼ਿਕਰ ਆਉਂਦਾ ਹੈ, ਮਹਾਰਾਜ ਇਸ਼ਨਾਨ ਕਰਿਆ ਕਰਦੇ ਸਨ ਗੁਰੂ ਹਰਿਰਾਏ ਜੀ, ਔਰ ਉਸ ਤੋਂ ਬਾਅਦ ਵਸਤਰ ਸਵੱਛ ਪਹਿਣ ਕੇ ਮਹਾਰਾਜ ਦੀ ਬੰਦਗੀ 'ਚ ਬੈਠ ਜਾਣਾ। ਜਦੋਂ ਸੂਰਜ ਦੀ ਟਿੱਕੀ ਮਾੜੀ ਜਿਹੀ ਨਿਕਲਦੀ ਹੈ ਤਾਂ ਫਿਰ ਦੀਵਾਨ ਦੇ ਵਿੱਚ ਆਉਣਾ ਨਵੇਂ ਵਸਤਰ ਪਹਿਨ ਕੇ, ਰੋਜ਼ਾਨਾ ਨਵੇਂ ਵਸਤਰ ਪਹਿਨਦੇ ਸਨ ਮਹੀਨ ਬਰੀਕ, ਔਰ ਆ ਕੇ ਮਹਾਰਾਜ ਦੇ ਦਰਸ਼ਨ ਕਰਨੇ, ਹੁਕਮਨਾਮ ਲੈਣਾ, ਬਾਣੀ ਸੁਣਨੀ ਅਤੇ ਫਿਰ ਕੀਰਤਨ ਸ਼ੁਰੂ ਹੋ ਜਾਂਦਾ ਸੀ। ਕੀਰਤਨ ਤੋਂ ਬਾਅਦ ਫਿਰ ਜੋਟੀਆਂ ਦੇ ਸ਼ਬਦ ਜਿਹੜੇ ਨੇ ਇਹ ਗੁਰੂ ਹਰਿਰਾਏ ਸਾਹਿਬ ਜੀ ਨੇ ਸ਼ੁਰੂ ਕੀਤੇ ਨੇ, ਔਰ ਉਹ ਜੋਟੀਆਂ ਦਾ ਸ਼ਬਦ ਮੁੱਖ ਤੌਰ 'ਤੇ ਗੁਰੂ ਹਰਿਰਾਏ ਜੀ ਪੜ੍ਹਾਇਆ ਕਰਦੇ ਸਨ। ਗਗਨਮੇ ਸਾਰਵ ਚੰਦੀਪ ਕੁਨੇ ਤਾਰਕਾ ਮੰਡਲ ਜਨਕ ਮੋਤੀ, ਤਾਂ ਕਿ ਉਸ ਵੇਲੇ ਰਾਗੀ ਸਿੱਖ ਤਾਂ ਹੁੰਦੇ ਨੇ ਸੀ ਇੰਨੇ। ਜੋਟੀਆਂ ਦੇ ਜਿਹੜੇ ਸ਼ਬਦ ਨੇ ਗੁਰੂ ਹਰਿਰਾਏ ਸਾਹਿਬ ਜੀ ਤੋਂ ਇਹਨਾਂ ਦੀ ਪ੍ਰਾਰੰਭਤਾ ਹੋਈ ਹੈ। ਦੂਸਰੀ, ਗੁਰੂ ਹਰਿਰਾਏ ਜੀ ਦੇ ਵੇਲੇ ਤੋਂ ਜਿਹੜੀ ਪਦ ਛੇਦ ਹੈ ਬਾਣੀ ਉਹਨੂੰ ਨਿਖੇੜ ਕੇ ਲਿਖਣ ਦਾ ਜਿਹੜੀ ਪਿਰਤ ਹੈ ਇਹ ਵੀ ਗੁਰੂ ਹਰਿਰਾਏ ਜੀ ਤੋਂ ਸ਼ੁਰੂ ਹੋਈ ਹੈ। ਗੁਰੂ ਹਰਿਰਾਏ ਜੀ ਦਾ 1600 ਗਾਲਬਨ 36 ਦੇ ਵਿੱਚ ਲਿਖਿਆ ਹੋਇਆ ਮੂਲ ਮੰਤਰ ਉਹਦਾ ਨਿਖੇੜਾ ਕਰਕੇ ਉਹ ਸਾਡੇ ਪਾਸ ਸਾਨੂੰ ਮਿਲਦਾ ਹੈ। ਤੋ ਗੁਰੂ ਹਰਰਾਏ ਜੀ ਜਿਹੜੇ ਸਨ ਉਹਨਾਂ ਨੇ ਫਿਰ ਸ਼ਿਕਾਰ ਨੂੰ ਚਲੇ ਜਾਣਾ, ਉੱਥੋਂ ਜਿਉਂਦਾ ਹੀ ਜਿਹੜਾ ਪੰਛੀ ਹੈ ਉਹ ਲੈਣਾ, ਜੇ ਕਿਤੇ ਕੋਈ ਜਾਨਵਰ ਜ਼ਖਮੀ ਵਗੈਰਾ ਹੋ ਗਿਆ ਤਾਂ ਉਸ ਨੂੰ ਲਿਆ ਕੇ ਸੈਂਚਰੀ ਬਣਾਈ ਹੋਈ ਸੀ ਰੱਖ, ਉਹਦੇ ਵਿੱਚ ਉਹਦਾ ਇਲਾਜ ਕਰਨਾ, ਉੱਥੇ ਛੱਡਣਾ ਔਰ ਫਿਰ ਆਪਣੇ ਦੁਆ ਖਾਨਾ। ਗੁਰੂ ਮਹਾਰਾਜ ਨੇ, ਗੁਰੂ ਹਰਰਾਏ ਜੀ ਨੇ ਐਡਾ ਵੱਡਾ ਦੁਆ ਖਾਨਾ ਔਰ ਬਹੁਤ ਦੂਰੋਂ ਦੂਰੋਂ ਬੜੀਆਂ ਜੜੀ ਬੂਟੀਆਂ ਲਿਆ ਕੇ ਉਹਦੀਆਂ ਦਵਾਈਆਂ ਬਣਾ ਕੇ ਦਿਆ ਕਰਦੇ ਸਨ। ਇਸੀ ਕਰਕੇ ਜਿਹੜੀ ਉਹ ਗਜ ਮੋਤੀ ਹਰੜ ਅਤੇ ਇਹ ਜਿਹੜੇ ਸਨ ਦਵਾਈਆਂ ਇਹਨਾਂ ਦੇ ਪਾਸ ਸਨ। ਜਦੋਂ ਦਾਰੇ ਨੂੰ ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਦਾ ਵਾਲ ਖੜਾ ਦਿੱਤਾ ਸੀ, ਉਹ ਬਿਮਾਰ, ਕੋਈ ਇਲਾਜ ਨਹੀਂ ਸੀ ਉਹਦਾ ਹੁੰਦਾ, ਅਤੇ ਗੁਰੂ ਮਹਾਰਾਜ ਨੇ ਹਰਰਾਏ ਜੀ ਨੇ ਭੇਜੀ ਸੀ ਦਵਾਈ ਔਰ ਫਿਰ ਇਹਨਾਂ ਦੇ ਹੀ ਨਕਸ਼ੇ ਕਦਮ ਦੇ ਚੱਲਦਿਆਂ ਹੋਇਆਂ ਜਿਹੜੇ ਸੇਵਾ ਪੰਥੀ ਸਨ ਉਹ ਵੀ ਉਸ ਪੁਰਾਣੇ ਜ਼ਮਾਨੇ 'ਚ ਤਾਂ ਹਰੇਕ ਜਿਹੜੀ ਧਰਮਸਾਲ ਜਾਂ ਗੁਰਦੁਆਰਾ ਜਾਂ ਕਿਸੇ ਦਾ ਡੇਰਾ ਹੋਇਆ ਕਰਦਾ ਸੀ ਉਹਨਾਂ ਦੇ ਨਾਲ ਇਹ ਦੁਆ ਦਾਰੂ ਦਾ ਵੀ ਹੁੰਦਾ ਸੀ, ਥੋੜ੍ਹਾ ਬਹੁਤਾ ਦੁਆ ਦਾਰੂ ਨਾਲ ਦਿੱਤਾ ਜਾਂਦਾ ਸੀ। ਔਰ ਸੇਵਾ ਪੰਥੀਆਂ 'ਚ ਅੱਜ ਵੀ ਹੈ ਜਿੰਨੇ ਵੀ ਧਰਮਸਾਲਾਂ ਉਹਨਾਂ ਦੀਆਂ, ਕਿਉਂਕਿ ਧਰਮਸਾਲਾ ਪਹਿਲਾਂ ਗੁਰੂ ਨਾਨਕ ਦੇਵ ਵੇਲੇ ਤਾਂ ਧਰਮਸਾਲ ਹੋਵੇ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਵਾ। 6ਵੇਂ ਪਾਤਸ਼ਾਹ ਤੋਂ ਗੁਰਦੁਆਰਾ ਨਾਮ ਪਿਆ ਹੈ, ਗੁਰੂ ਆਪਣੇ ਧਾਰਮਿਕ ਸਥਾਨ ਦਾ ਨਾਂ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਤੋਂ ਸ਼ੁਰੂ ਹੋਇਆ, ਪਹਿਲਾਂ ਧਰਮਸਾਲ ਸੀ। ਖੈਰ, ਤੁਮਾਰਾ ਨੇ ਸ਼ਿਕਾਰ ਨੂੰ ਚਲੇ ਜਾਣਾ, ਉਸ ਤੋਂ ਬਾਅਦ ਦਵਾਖਾਨਾ ਦੇਖਣਾ, ਫਿਰ ਆਪਣੇ ਸ਼ਾਮਾਂ ਨੂੰ ਸੋਧਾ ਦੇ ਕੀਰਤਨ ਹੁੰਦਾ ਰਹਿੰਦਾ ਸੀ ਔਰ ਮਹਾਰਾਜ ਦਾ ਜਿਹੜਾ ਦਰਬਾਰ ਸੀ ਉਹ ਐਸੀ ਦਿੱਖ ਸੀ ਕਿ ਉਸ ਵੇਲੇ ਦੇ ਲੋਕ ਜਿਹੜੇ ਸਨ ਉਹਨਾਂ ਨੂੰ ਪਤਾ ਹੀ ਨਹੀਂ ਸੀ ਕੋਈ ਦਿੱਲੀ ਵੀ ਹੋਇਆ ਕਰਦੀ ਹੈ, ਉੱਥੇ ਵੀ ਕੋਈ ਰਾਜਾ ਹੁੰਦਾ ਹੈ, ਕਿਸੇ ਨੂੰ ਨਹੀਂ ਸੀ ਪਤਾ ਇਸ ਗੱਲ ਦਾ। ਜਿਹੜਾ ਤਾਰਾ ਚੰਦ ਸੀ ਜੇ ਤੋਂ ਮਹਾਰਾਜ ਨੇ ਜ਼ਮੀਨ ਲਈ ਸੀ ਬਾਬਾ ਗੁਰਦਿੱਤਾ ਜੀ ਨੇ, ਉਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਛਡਾਇਆ ਸੀ ਗਵਾਲੀਅਰ ਦੇ ਕਿਲੇ 'ਚੋਂ। ਉਹਦਾ ਲੜਕਾ ਸੀ ਦੀਪ ਚੰਦ, ਉਹ ਮਹਾਰਾਜ ਤੋਂ ਬਾਗੀ ਹੋ ਗਿਆ, ਮਹਾਰਾਜ ਦੇ ਨਾਲ ਉਹਦੀ ਆਪਣੇ ਹੋਮੇ ਕਰਕੇ ਅਣਬਣ ਬਣ ਗਈ। ਉਹ ਰਾਜੇ ਨੂੰ ਲੈ ਕੇ ਮਹਾਰਾਜ ਦਰਬਾਰ 'ਚ ਆਇਆ ਦੇਖਣ ਦੇ ਲਈ, ਅਤੇ ਮਹਾਰਾਜ ਦਾ ਜਿਹੜਾ ਦਰਬਾਰ ਹੋਇਆ ਕਰ ਸੀ ਇੰਨਾ ਸੁੰਦਰ ਹੋਇਆ ਕਰਦਾ ਸੀ, ਉਸ ਵੇਲੇ ਦੇ ਸਮੇਂ ਦੇ ਅਨੁਸਾਰ ਲੱਖਾਂ ਦਾ ਸ਼ਾਮਿਆਨਾ ਸੀ, 2200 ਜਿਹੜੇ ਸਵਾਰ ਮਹਾਰਾਜ ਨਾਲ ਹਮੇਸ਼ਾ ਰਹਿੰਦੇ ਸਨ ਉਹ ਐਨ ਸਵੱਛ ਵਰਦੀਆਂ ਦੇ ਵਿੱਚ ਬੈਠਿਆ ਕਰਦੇ ਸਨ ਇੱਕ ਸਾਈਡ 'ਤੇ। ਗੇਟ 'ਤੇ ਚੋਬਦਾਰ ਖੜ੍ਹਾ ਹੋਇਆ ਕਰਦਾ ਸੀ, ਇੱਕ ਪਾਸੇ ਹਾਥੀ ਖੜ੍ਹਾ ਹੋਇਆ ਕਰਦਾ ਸੀ ਔਰ ਮਹਾਰਾਜ ਆਉਂਦੇ ਸਨ ਅਤੇ ਐਸੀ ਦਿੱਖ ਸੀ ਮਹਾਰਾਜ ਦੇ ਦਰਬਾਰ ਦੀ ਕਿ ਆਦਮੀ ਹੈਰਾਨ ਹੋ ਜਾਂਦਾ ਸੀ। ਜਦੋਂ ਉਹ ਰਾਜੇ ਪਹਾੜੀ ਆਏ ਨੇ ਦੀਪ ਚੰਦ ਦੀ ਸਰਪ੍ਰਸਤੀ ਹੇਠ ਅਤੇ ਮਹਾਰਾਜ ਦਾ ਦਿੱਖ ਦਿਖਾ ਦੇ, ਮਹਾਰਾਜ ਕਥਾ ਆਪ ਕਰਿਆ ਕਰਦੇ ਸਨ, ਰੋਜ਼ਾਨਾ ਸਵੇਰੇ ਮਹਾਰਾਜ ਕਥਾ ਆਪ ਕਰਿਆ ਕਰਦੇ ਸਨ। ਵੱਡੇ ਵੱਡੇ ਜਿਹੜੇ ਸਾਧੂ ਸੰਤ ਮਹਾਤਮਾ ਰਿਸ਼ੀ ਮੁਨੀ ਸਾਹਿਬਾਂ ਦੇ ਪਾਸ ਆਇਆ ਕਰਦੇ ਸਨ, ਸ਼ੰਕੇ ਆਪਣੇ ਨਿਵਿਰਤ ਕਰ ਸਨ, ਜਿਨ੍ਹਾਂ ਵਿੱਚ ਬਹੁਤ ਮਹਾਂਪੁਰਸ਼ਾਂ ਦੇ ਜ਼ਿਕਰ ਆਉਂਦਾ ਹੈ। ਰੋਮ ਦੇ ਬਾਦਸ਼ਾਹ ਦਾ ਵਕੀਲ ਜਿਹੜਾ ਸੀ ਉਹ ਵੀ ਆਇਆ, ਉਹਦਾ ਵੀ ਜ਼ਿਕਰ ਆਉਂਦਾ ਗੁਰੂ ਹਰਰਾਏ ਸਾਹਿਬ ਦੇ ਪਾਸ ਔਰ ਉਸ ਨੇ ਕਿਹਾ ਮਹਾਰਾਜ ਕਿਵੇਂ ਪਰਮਾਤਮਾ ਦੀ ਦਰਗਾਹ ਦੇ ਵਿੱਚ ਆਦਮੀ ਸੁਰਖਰੂ ਹੋ ਸਕਦਾ ਹੈ। ਮਹਾਰਾਜ ਨੇ ਕਿਹਾ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਿਸੇ ਨੇ ਤੁਹਾਡੀ ਸਾਖੀ ਨਹੀਂ ਭਰਨੀ ਹੈ। ਜਿਵੇਂ ਇਸਲਾਮ ਮਤ ਦੇ ਅਨੁਸਾਰ ਇਹ ਆਉਂਦਾ ਹੈ ਕਿ ਜਿਹੜੇ ਹਜ਼ਰਤ ਮੁਹੰਮਦ ਸਾਹਿਬ 'ਤੇ ਯਕੀਨ ਰੱਖਦੇ ਨੇ ਉਹ ਜਦੋਂ ਕਿਆਮਤ ਆਵੇਗੀ ਅਤੇ ਹਜ਼ਰਤ ਮੁਹੰਮਦ ਸਾਹਿਬ ਉਹਨਾਂ ਦੀ ਸਾਖੀ ਭਰਨਗੇ, ਉਹਨਾਂ ਦੀ ਗਵਾਹੀ ਦੇਣਗੇ ਅਤੇ ਖੁਦਾ ਉਹਨਾਂ ਨੂੰ ਬੇਸ਼ ਨਰਕ ਸੁਰਗ ਦੇ ਵਿੱਚ ਭੇਜੇਗਾ। ਤੋ ਮਹਾਰਾਜ ਨੇ ਕਿਹਾ ਐਸਾ ਨਹੀਂ ਹੈ, ਇਹ ਤਾਂ ਆਪਣੇ ਕਰਮਾਂ ਦੀ ਖੇਡ ਹੈ ਇੱਕ ਗੱਲ, ਦੂਸਰੀ ਗੱਲ ਪਰਮਾਤਮਾ ਨੇ ਇਹ ਜਨਮ ਦਿੱਤਾ ਹੈ ਉਹਦਾ ਨਾਮ ਜਪਣਾ ਉਹਦੀ ਕਮਾਈ ਕਰਨ ਦਾ। ਇਸ ਕਰਕੇ ਜਿਹੜਾ ਪਰਮਾਤਮਾ ਦੀ ਨਾਮ ਦੀ ਬੰਦਗੀ ਕਰਦਾ ਉਹੀ ਪਰਮਾਤਮਾ ਦੇ ਦਰ 'ਤੇ ਸੁਰਖਰੂ ਹੁੰਦਾ ਹੈ। ਔਰ ਮਹਾਰਾਜ ਨੇ ਕਿਹਾ ਵੀ ਇਹ ਪੰਥ ਪ੍ਰਕਾਸ਼ ਚਾਹੁੰਦਾ ਹੈ ਮਨ ਜਾਗੇ ਕਿ ਇਹ ਨਿਸ਼ਾਨੀ। ਕਈ ਦਫ਼ਾ ਐਸਾ ਸਵਾਲ ਕਈ ਜਿਗਿਆਸੂ ਕਰਦੇ ਨੇ ਕਿ ਜੀ ਵੀ ਕੀ ਪਤਾ ਚੱਲੇ ਵੀ ਜੋ ਅਸੀਂ ਕਰ ਰਹੇ ਹਾਂ ਵੀ ਇਹ ਸਾਡਾ ਸਾਰਥਕ ਵੀ ਹੋ ਰਿਹਾ ਕਿ ਨਹੀਂ ਹੋ ਰਿਹਾ ਹੈ। ਤਾਂ ਉਹ ਲਿਖਿਆ ਮਿਲਦਾ ਪੰਥ ਪ੍ਰਕਾਸ਼ ਦੇ ਵਿੱਚ, ਮਨ ਜਾਗੇ ਕਿ ਇਹ ਨਿਸ਼ਾਨੀ ਪ੍ਰਿਆ ਲਾਗੇ ਔਰ ਸਤਿਗੁਰ ਬਾਣੀ। ਇਹ ਮਨ ਦੇ ਜਾਗਣ ਦੀ ਨਿਸ਼ਾਨੀ ਹੈ ਕਿ ਜਦੋਂ ਪਰਮਾਤਮਾ ਗੁਰੂ ਸਾਹਿਬਾਨ ਉਹਨਾਂ ਦੀ ਗੱਲਬਾਤ ਪਿਆਰੀ ਲੱਗੇ, ਮਹਾਰਾਜ ਦੀ ਬਾਣੀ ਅਤੇ ਕੀਰਤਨ ਜਿਹੜਾ ਉਹ ਪਿਆਰਾ ਲੱਗੇ, ਅਤੇ ਸਮਝ ਲਓ ਮਨ ਜਿਹੜਾ ਹੈ ਇਹ ਪਰਮਾਤਮਾ ਦੇ ਪਾਸੇ ਚੱਲ ਰਿਹਾ ਹੈ, ਉਹਨਾਂ ਜੁੜ ਰਿਹਾ ਹੈ। ਵੀ ਆਰ ਔਨ ਦੀ ਰਾਈਟ ਟਰੈਕ ਆਫ ਅਵਰ ਲਾਈਫ। ਤੋ ਗੁਰੂ ਹਰਿਰਾਏ ਸਾਹਿਬ ਜੀ ਸ਼ਾਮ ਨੂੰ ਵਾਪਸ ਆਉਣਾ ਉਹਨਾਂ ਨੇ, ਔਰ ਸੋਧ ਦੀ ਚੌਂਕੀ ਲੱਗਣੀ, ਸੋਲੇ ਦਾ ਪਾਠ, ਫਿਰ ਪ੍ਰਸ਼ਾਦਾ, ਅਤੇ ਫਿਰ ਥੋੜ੍ਹੀ ਦੇਰ ਆਰਾਮ ਕਰਨਾ। ਔਰ ਜਦੋਂ ਤੱਕ ਜਿੰਨੀ ਦੇਰ ਮਹਾਰਾਜ ਕੀਰਤਪੁਰ ਸਾਹਿਬ ਰਿਹਾ ਕਰਦੇ ਸਨ, ਉਹਨਾਂ ਦਾ ਇਹੀ ਰੋਜ਼ਾਨਾ ਦਾ ਕਰਮ ਹੋਇਆ ਕਰਦਾ ਸੀ। ਔਰ ਗੁਰੂ ਹਰਿਰਾਏ ਜੀ ਨੇ 1646 1644 ਵਿੱਚ ਗੁਰੂ ਹਰਿਰਾਏ ਜੀ ਗੁਰਕਾ ਗੱਦੀ 'ਤੇ ਬੈਠੇ ਨੇ। 1646 ਦੇ ਵਿੱਚ ਕਾਲ ਪੈ ਗਿਆ, ਔਰ ਖਾਸ ਤੌਰ 'ਤੇ ਮਾਲਵੇ ਦੇ ਇਲਾਕੇ 'ਚ ਕਾਲ ਪਿਆ ਬਹੁਤ ਜ਼ਿਆਦਾ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਕਸ਼ਮੀਰ 'ਚ ਪਿਆ ਸੀ। ਜਦੋਂ ਕਾਲ ਪੈ ਗਿਆ ਤਾਂ ਮਹਾਰਾਜ ਨੇ ਇਹ ਸਾਰੇ ਕਹਿਤਾ ਵੀ ਜਿਨ੍ਹਾਂ ਦਾ ਦਸਵੰਧ ਜਿਹੜੇ ਇੱਥੇ ਲੈ ਕੇ ਆਉਂਦੇ ਨੇ ਉਹ ਆਪਣੇ ਆਪਣੇ ਥਾਵਾਂ 'ਤੇ ਹੀ ਸਾਰਿਆਂ ਨੂੰ ਲੰਗਰ ਛਕਾਉਣ। ਔਰ ਮਹਾਰਾਜ ਆਪ ਦਵਾਈਆਂ ਲੈ ਕੇ ਜਾਇਆ ਕਰਦੇ ਸਨ ਦਵਾਈ ਦੇਣ ਦੇ ਲਈ। ਔਰ ਮਹਾਰਾਜ ਨੇ ਕਿਹਾ ਸੀ ਵੀ ਸਭ ਤੋਂ ਸ੍ਰੇਸ਼ਠ ਉਸੇ ਦਾ ਲੰਗਰ ਹੈ, ਇਹ ਨਹੀਂ ਵੀ ਕੋਈ ਆ ਗਿਆ ਤੂੰ ਲੰਗਰ ਛਕਾਤਾ ਸਵੇਰੇ ਸ਼ਾਮ ਛਕਾਤਾ ਅਤੇ ਫਿਰ ਦਿਨ ਵਿੱਚ ਆ ਗਿਆ ਜਾਂ ਰਾਤ ਵੇਲੇ ਆ ਗਿਆ ਤਾਂ ਉਹਨੂੰ ਨਹੀਂ ਦੇਣਾ ਹੈ। ਮਹਾਰਾਜ ਕਿਹਾ ਸੀ ਅਸਲੀ ਲੰਗਰ, ਅਸਲੀ ਅੰਨ ਦੀ ਸੇਵਾ ਉਹ ਹੈ, ਇੱਕ ਤਾਂ ਜਿਹੜਾ ਅੰਗ ਛੇਦ ਹੈ, ਜਿਹੜਾ ਹੈਂਡੀਕੈਪ ਹੈ, ਉਹਨੂੰ ਲੰਗਰ ਛਕਾਉਣਾ ਸਭ ਤੋਂ ਸ੍ਰੇਸ਼ਠ ਹੈ। ਇਹ ਗੁਰੂ ਹਰਿਰਾਏ ਜੀ ਦੇ ਪ੍ਰਵਚਨ ਨੇ, ਉਹਨਾਂ ਦੇ ਉਪਦੇਸ਼ ਨੇ। ਔਰ ਦੂਸਰਾ, ਜਦੋਂ ਆਦਮੀ ਅਤਿਥੀ, ਅਤਿਥੀ ਉਸਨੂੰ ਕਹਿੰਦੇ ਨੇ ਜਿਹੜਾ ਕੋਈ ਸਮਾਂ ਦੱਸ ਕੇ ਨਹੀਂ ਆਉਂਦਾ ਹੈ। ਜਿਵੇਂ ਸਾਡੇ ਇੱਧਰ ਜਦੀ ਕਿਸੇ ਦੇ ਆਉਣਾ ਜਾਣਾ ਹੋਵੇ ਤਾਂ ਪਹਿਲਾਂ ਫੋਨ ਕਰਕੇ ਉਹਨੂੰ ਦੱਸੀਦਾ ਹੈ। ਅਤਿਥੀ ਹੁੰਦਾ ਜਿਹੜਾ ਤਿੱਥ ਦੱਸ ਕੇ ਨਹੀਂ, ਸਮਾਂ ਦੱਸ ਕੇ ਨਹੀਂ ਆਉਂਦਾ, ਰਾਤ ਨੂੰ ਆ ਗਿਆ, ਦਿਨੇ ਆ ਗਿਆ, ਕਿਸੇ ਵੇਲੇ ਆ ਗਿਆ, ਉਹਦੀ ਵੀ ਪਿਆਰ ਦੇ ਨਾਲ ਸ਼ੁੱਧ ਭਾਵਨਾ ਦੇ ਨਾਲ ਯਥਾ ਸ਼ਕਤ ਸੇਵਾ ਕਰਨੀ। ਔਰ ਗੁਰੂ ਹਰਿਰਾਏ ਸਾਹਿਬ ਜੀ ਕਿਹਾ ਕਰਦੇ ਸਨ ਕਿ ਜਦੋਂ ਵੀ ਤੁਸੀਂ ਗੁਰਦੁਆਰੇ ਜਾਂਦੇ ਹੋ ਤਾਂ ਥੋੜ੍ਹਾ ਬਹੁਤ ਜ਼ਰੂਰ ਲੈ ਕੇ ਜਾਓ, ਗੁਰੂ ਦੇ ਲੰਗਰ 'ਚ ਅੰਨ ਜ਼ਰੂਰ ਪਾਓ, ਭਾਵੇਂ ਦੋ ਦਾਣੇ ਹੀ ਪਾਓ, ਉਹ ਫਲੀਭੂਤ ਹੁੰਦੇ ਨੇ। ਔਰ ਜੇਕਰ ਤੁਸੀਂ ਉੱਥੋਂ ਲੈ ਕੇ ਛਕਦੇ ਹੋ, ਲੈ ਕੇ ਆਉਂਦੇ ਹੋ, ਤਾਂ ਉਹ ਜਿਹੜਾ ਹੈ ਉਹ ਸਹੀ ਨਹੀਂ ਹੈ। ਗੁਰੂ ਹਰਿਰਾਏ ਜੀ ਦੇ ਬਚਨ ਨੇ। ਔਰ ਗੁਰੂ ਹਰਿਰਾਏ ਜੀ ਇਹ ਉਪਦੇਸ਼ ਕਰਿਆ ਕਰਦੇ ਸਨ ਕਿ ਹੇ ਭਾਈ, ਬਾਣੀ ਜਿਹੜੀ ਹੈ, ਕਿਸੇ ਨੇ ਇੱਕ ਦਫ਼ਾ ਪੁੱਛਿਆ ਸੀ ਮਹਾਰਾਜ ਨੂੰ ਵੀ ਬਾਣੀ ਪੜ੍ਹਦੇ ਹਾਂ ਅਤੇ ਜੀ ਮਨ ਨਹੀਂ ਲੱਗਦਾ, ਮਨ ਉਚਾਟ ਹੁੰਦਾ, ਕਿ ਇਹ ਬਾਣੀ ਪੜ੍ਹਨ ਦਾ ਕੁਛ ਫਾਇਦਾ ਵੀ ਹੈ? ਤਾਂ ਮਹਾਰਾਜ ਨੇ ਉਸ ਵੇਲੇ ਤਾਂ ਕੁਛ ਨਾ ਕਿਹਾ। ਮਹਾਰਾਜ ਜਦੋਂ ਸ਼ਿਕਾਰ 'ਤੇ ਗਏ, ਨਾਲ ਸੰਗਤ ਸੀ, ਕੀ ਵਹਿੰਦੇ ਨੇ, ਸੂਰਜ ਚਮਕਿਆ ਅਤੇ ਦੂਰੋਂ ਇੱਕ ਕੋਈ ਜਿਸ ਭਾਂਡੇ ਦੇ ਵਿੱਚ ਘੀ ਰੱਖੀਦਾ ਹੁੰਦਾ ਸੀ ਉਹਦੀ ਜਿਹੜੀ ਠੀਕਰੀ ਹੈ, ਉਹ ਮਿੱਟੀ ਦੇ ਭਾਂਡੇ ਹੋਇਆ ਕਰਦੇ ਸਨ, ਉਹ ਜਿਹੜੀ ਠੀਕਰੀ ਸੀ ਉਹ ਪਈ ਸੀ, ਉੱਤੋਂ ਸੂਰਜ ਪਿਆ, ਚਮਕਿਆ ਅਤੇ ਉਹ ਘੀ ਪਿਘਲਿਆ ਅਤੇ ਉਹ ਜਿਹੜੀ ਠੀਕਰੀ ਹੈ ਉਹ ਚਮਕਣ ਲੱਗ ਪਈ। ਤਾਂ ਮਹਾਰਾਜ ਨੇ ਕਿਹਾ ਵੀ ਜੇ ਸਮਝ ਨਹੀਂ ਵੀ ਪੈਂਦੀ ਤਾਂ ਵੀ ਪੜ੍ਹੋ, ਉਹ ਬਾਣੀ ਜਿਹੜੀ ਹੈ ਤੁਹਾਡੇ ਸਰੀਰ ਦੇ ਵਿੱਚ ਇੰਜ ਰਚ ਜਾਏਗੀ ਜਿਵੇਂ ਇਹ ਜਿਹੜਾ ਘੇ ਹੈ ਉਹ ਇਸ ਮਿੱਟੀ ਦੇ ਭਾਂਡੇ ਦੇ ਵਿੱਚ ਰਚ ਗਿਆ, ਅਤੇ ਜਦੋਂ ਧੁੱਪ ਪਈ ਤਾਂ ਪ੍ਰਗਟ ਹੋ ਗਿਆ। ਔਰ ਇਹੀ ਮਿਸਾਲ ਇੱਕ ਦਫ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਦਿੱਤੀ ਸੀ, ਇਹੀ ਸੇਮ। ਤਾਂ ਇਸ ਕਰਕੇ ਮਹਾਰਾਜ ਨੇ ਕਿਹਾ ਬਈ ਸਭ ਤੋਂ ਪਹਿਲਾਂ ਪਾਰਬ੍ਰਹਮ ਪਰਮੇਸ਼ਰ ਹੈ, ਦੂਸਰਾ ਗੁਰੂ ਹੈ ਜਿਹੜਾ ਸ਼ਬਦ ਦੇ ਰੂਪ 'ਚ ਗੁਰੂ ਗ੍ਰੰਥ ਸਾਹਿਬ 'ਚ ਬੈਠਾ ਹੈ, ਤੀਸਰੀ ਗੁਰਸੰਗਤ ਹੈ। ਜੇ ਮਨ ਕਿਤੇ ਉਚਾਟ ਹੁੰਦਾ ਹੈ ਤਾਂ ਅਕਾਲ ਪੁਰਖ ਅਰਦਾਸ ਕਰੋ, ਨਹੀਂ ਗੁਰੂ ਸ਼ਬਦ ਦੀ ਬਾਣੀ ਸ਼ਰਵਣ ਕਰੋ, ਅਤੇ ਫਿਰ ਜੇ ਨਹੀਂ ਤਾਂ ਗੁਰੂ ਦੀ ਸੰਗਤ। ਔਰ ਜੇ ਤਿੰਨਾਂ ਤੋਂ ਗੱਲ ਨਹੀਂ ਬਣਨੀ ਫਿਰ ਕਿਤੇ ਨਹੀਂ ਬਣਨੀ ਹੈ। ਮਹਾਰਾਜ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਉਹਨਾਂ ਬਖਸ਼ਿਸ਼ਾਂ ਦੇ ਵਿੱਚ ਭਾਈ ਸੋਥਰੇ ਜੀ ਦਾ ਵੀ ਜ਼ਿਕਰ ਆਉਂਦਾ। ਹੁਣ ਵੇਖੋ ਦੇਖੋ ਇਹ ਪਿਆਰ ਦੀ ਖੇਡ ਹੈ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਤੋਂ ਕਸ਼ਮੀਰ ਮਾਈ ਭਾਗਪੁਰੀ ਨੂੰ ਮਿਲਣ ਗਏ ਸਨ, ਉਹਦਾ ਪ੍ਰਸ਼ਾਦਾ ਛਕਿਆ ਅਤੇ ਉਹਦਾ ਵਸਤਰ ਪਹਿਨਿਆ ਜਿਹੜਾ ਉਸਨੇ ਬੜੀ ਪ੍ਰੇਮ ਅਤੇ ਸ਼ਰਧਾ ਨਾਲ ਬਣਾਇਆ ਹੋਇਆ ਸੀ। ਇਵੇਂ ਗੁਰੂ ਹਰਰਾਏ ਜੀ ਦੇ ਜੀਵਨ 'ਚ ਆਉਂਦਾ ਹੈ। ਇੱਕ ਤਾਬੋ ਨਾਮ ਦੀ ਔਰਤ ਸੀ, ਸਿਆਣੀ ਬਜ਼ੁਰਗ, ਪਹਾੜਾਂ ਵਿੱਚ ਹੀ ਰਹਿੰਦੀ ਸੀ। ਉੱਧਰ ਕੀਰਤਪੁਰ ਵੀ ਪਹਾੜੀ ਇਲਾਕਾ ਹੈ। ਉਸ ਨੇ ਇਤਿਹਾਸ ਵੀ ਸਾਨੂੰ ਲਿਖਿਆ ਮਿਲਦਾ, ਸਾਡੇ ਇਤਿਹਾਸਿਕ ਸਰੋਤ ਦੱਸਦੇ ਨੇ ਕਿ 2 ਪੈਸੇ ਦੀ ਉਸਨੇ ਮਜ਼ਦੂਰੀ ਕੀਤੀ ਟਕੇ ਦੀ। ਉਸ ਟਕੇ ਤੋਂ ਉਸਨੇ ਪ੍ਰਸ਼ਾਦਾ ਆਟਾ ਲਿਆਂਦਾ, ਉਹਦੇ ਵਿੱਚ ਘੀ ਅਤੇ ਸ਼ੱਕਰ ਮਲਾਈ, ਮਿੱਠੇ ਪ੍ਰਸ਼ਾਦੇ ਬਣਾ ਕੇ ਚੂਰੀ ਬਣਾ ਕੇ ਉਹ ਮਹਾਰਾਜ ਨੂੰ ਉਡੀਕ ਰਹੀ ਸੀ। ਅਤੇ ਗੁਰੂ ਹਰਰਾਏ ਜੀ ਘੋੜੇ ਪਰ ਗਏ ਔਰ ਦੂਰ ਨਿਕਲ ਗਏ। ਸਿੱਖਾਂ ਨੇ ਇਹ ਸਮਝਿਆ, ਜਿਹੜੇ ਨਾਰ ਸਨ ਉਹਨਾਂ ਨੇ ਸਮਝਿਆ ਕਿ ਮਹਾਰਾਜ ਦੇ ਅੱਗੇ ਕੋਈ ਸ਼ਿਕਾਰ ਨਿਕਲ ਆਉਣਾ। ਮਹਾਰਾਜ ਦੂਰ ਨਿਕਲ ਗਏ ਉਹਦੇ ਪਿੱਛੇ ਅਤੇ ਮਹਾਰਾਜ ਉਹਦੇ ਦਰਵਾਜ਼ੇ ਮੂਹਰੇ ਜਾ ਕੇ ਕਹਿੰਦੇ ਕਹਿੰਦੇ ਮਾਤਾ ਭੁੱਖ ਲੱਗੀ ਹੈ ਬਹੁਤ, ਪ੍ਰਸ਼ਾਦਾ ਲਿਆ। ਉਹ ਮਾਈ ਤਾਬੋ ਉਹਦਾ ਨਾਂ ਹੈ, ਤਾਬੋ ਇਤਿਹਾਸ ਵਿੱਚੋਂ ਲਿਖਿਆ ਮਿਲਦਾ। ਕਹਿੰਦੇ ਉਸਨੇ ਪ੍ਰਸ਼ਾਦਾ ਦਿੱਤਾ, ਮਹਾਰਾਜ ਨੇ ਘੋੜੇ ਦੇ ਉੱਪਰ ਬੈਠੇ ਹੀ ਬੈਠਿਆ ਛਕਿਆ, ਬਖਸ਼ਿਸ਼ ਕੀਤੀ ਉਹਦੇ 'ਤੇ, ਉਹਦੇ ਜੀਵਨ ਨੂੰ ਸਾਰਥਕ ਕੀਤਾ। ਕਹਿੰਦੇ ਨੇ ਜਿਹੜੇ ਸਿੱਖ ਸਨ ਉਹਨਾਂ ਨੇ ਸਮਝਿਆ ਵੀ ਮਹਾਰਾਜ ਨੂੰ ਭੁੱਖ ਲੱਗ ਜਾਂਦੀ ਹੈ, ਦੂਸਰੇ ਨੂੰ ਪ੍ਰਸ਼ਾਦਾ ਬਣਾ ਕੇ ਨਾਲ ਲੈ ਗਏ। ਅਤੇ ਜਦੋਂ ਉਹ ਸਮਾਂ ਹੋਇਆ ਤਾਂ ਉਹਨਾਂ ਨੇ ਮਹਾਰਾਜ ਨੂੰ ਕਿਹਾ, ਮਹਾਰਾਜ ਪ੍ਰਸ਼ਾਦੀ ਦਾ ਸਮਾਂ ਤੁਹਾਡਾ ਹੋ ਗਿਆ, ਛਕ ਲਓ। ਮਹਾਰਾਜ ਕਹਿੰਦੇ ਵੀ ਅਸੀਂ ਤਾਂ ਛਕਦੇ ਹੀ ਇੱਕ ਦਫਾ ਆ, ਤੁਹਾਨੂੰ ਪਤਾ ਸਭ ਨੂੰ, ਔਰ ਉਹ ਵੀ ਸੰਗਤ ਤੋਂ ਪਿੱਛੋਂ। ਕਹਿੰਦੇ ਮਹਾਰਾਜ ਕੱਲ੍ਹ ਤਾਂ ਤੁਸੀਂ ਘੋੜੇ ਦੇ ਉੱਪਰ ਹੀ ਬੈਠਿਆਂ ਬੈਠਿਆਂ ਹੀ ਖਾ ਲਿਆ ਸੀ। ਕਹਿੰਦੇ ਉਹਦਾ ਪ੍ਰੇਮ ਸੀ, ਗੋਬਿੰਦ ਭਾਉ ਭਗਤ ਦਾ ਭੁੱਖਾ, ਭਾਈ ਗੁਰਦਾਸ ਜੀ ਨੇ ਲਿਖਿਆ ਨਾ ਭਾਈ ਧੰਨੇ ਦੇ ਵਾਰ ਦੇ ਵਿੱਚ। ਉਹ ਕਹਾਣੀ ਜਿਹੜੀ, ਕਹਾਣੀ ਨਾਲ ਤਾਲੁਕਾਤ ਨਹੀਂ ਹੁੰਦਾ, ਜਿਹੜਾ ਇੱਕ ਪੁਆਇੰਟ ਲੱਗੇ। ਇਸੇ ਕਰਕੇ ਜਿਵੇਂ ਤੁਹਾਡੇ ਨਾਲ ਕਈ ਦਫ਼ਾ ਜ਼ਿਕਰ ਕਰੀਦਾ ਇਸ ਪੱਖੋਂ ਕਿ ਭਾਈ ਗੁਰਦਾਸ ਦੀ ਜਿਹੜੀ ਰਚਨਾ ਹੈ ਉਹ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਬਣੀ, ਕਿਉਂਕਿ ਉਹ 'ਚ ਐਕਸਪਲੇਨੇਸ਼ਨ ਹੈ ਸਾਰੀ ਬਾਣੀ ਦੀ। ਔਰ ਬਾਣੀ ਜਿਹੜੀ ਹੈ ਇਲਹਾਮ ਹੈ ਜੋ ਪਰਮਾਤਮਾ ਤੋਂ ਸਾਡੇ ਗੁਰੂਆਂ ਦੇ ਰਾਹੀਂ, ਭਗਤਾਂ ਦੇ ਰਾਹੀਂ ਸਾਡੇ ਪਾਸ ਆਈ, ਉਹਦੇ 'ਚ ਕੋਈ ਇੰਟਰਪ੍ਰਿਟੇਸ਼ਨ ਨਹੀਂ ਹੈ। ਇਸ ਕਰਕੇ ਭਾਈ ਗੁਰਦਾਸ ਦੀ ਜਿਹੜੀ ਬਾਣ ਰਚਨਾ ਹੈ ਉਹ ਗੁਰੂ ਗ੍ਰੰਥ ਸਾਹਿਬ ਸ਼ਾਮਿਲ ਨਹੀਂ ਹੈ। ਔਰ ਗੁਰੂ ਗ੍ਰੰਥ ਸਾਹਿਬ ਜਿਹੜਾ ਇਹ ਭਾਈ ਰਹਿੰਦਾ ਉਹਦਾ ਕੇਵਲ ਇਹ ਸੀ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਜਿਹੜਾ ਪਰਮਾਤਮਾ ਗੋਬਿੰਦ ਹੈ ਉਹ ਸਿਰਫ ਪ੍ਰੇਮ ਦੀ ਭਾਸ਼ਾ ਜਾਣਦਾ ਹੈ। ਭਾਖਿਆ ਭਾਉ ਅਪਾਰ, ਭਾਖਿਆ ਮੈਨੇ ਬੋਲੀ, ਉਹ ਜਿਹੜੀ ਬੋਲੀ ਉਹ ਪਿਆਰ ਆ, ਭਾਖਿਆ ਭਾਉ ਪਿਆਰ, ਉਹਦੀ ਪਿਆਰੀ ਬੋਲੀ ਹੈ। ਭਾਉ ਮੈਨੇ ਪ੍ਰੇਮ, ਭਾਖਿਆ ਭਾਉ ਅਪਾਰ, ਉਸ ਪਾਰ ਉਹ ਪਰਮੇਸ਼ੁਰ ਦੀ ਬੋਲੀ ਕੀ ਉਹ ਕੀ, ਕੋਈ ਹਿੰਦੀ ਉਰਦੂ ਪੰਜਾਬੀ ਇੰਗਲਿਸ਼ ਸੰਸਕ੍ਰਿਤ ਨਹੀਂ ਸਮਝਦਾ, ਉਹ ਪ੍ਰੇਮ ਦੀ ਭਾਸ਼ਾ ਸਮਝਦਾ। ਤੋ ਗੁਰੂ ਹਰਰਾਏ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤੇ ਕਿ ਵੀ ਉਹ ਪਰਮਾਤਮਾ ਜਿਹੜਾ ਹੈ ਉਹ ਪ੍ਰੇਮ ਦੀ ਭਾਸ਼ਾ ਸਮਝਦਾ ਹੈ, ਉਹਦੇ ਕੋਲ ਇਹੀ ਅਰਦਾਸ ਕਰਨੀ ਚਾਹੀਦੀ ਹੈ। ਕਹਿੰਦੇ ਨੇ ਮੌਲਵੀ ਨੂਰ ਅਹਿਮਦ ਚਿਸ਼ਤੀ ਨੇ ਇੱਕ ਕਿਤਾਬ ਲਿਖੀ ਹੈ, ਤਹਿਕੀਕਾਤ ਆਫ ਚਿਸ਼ਤੀ, ਉਹਦੇ ਵਿੱਚ ਉਸਨੇ ਜ਼ਿਕਰ ਕੀਤਾ ਹੈ ਕਿ ਜਿਹੜਾ ਬਹਿਰਾਮ ਬਾਰਾਮੁੱਲਾ ਕਸ਼ਮੀਰ ਦੇ ਰਹਿਣ ਵਾਲਾ ਸੀ ਇਹ ਸੁਥਰਾ, ਔਰ ਨੰਦ ਖੱਤਰੀ ਇਹਦੇ ਨਾਨਕੇ ਸਨ, ਦੁਆਦ ਇਹਨਾਂ ਦੇ ਆਪਣੇ ਜਾਤ ਸੀ ਖੱਤਰੀ। ਉਹ ਕਹਿੰਦੇ ਨੇ ਵੀ ਇਹਦੇ ਮੂੰਹ 'ਚ ਦੰਦ ਸੀ ਜੰਮਣ ਤੋਂ ਹੀ, ਜੰਮਣ ਵੇਲੇ ਹੀ ਤਾਂ ਕਹਿੰਦੇ ਨੇ, ਉਸ ਵੇਲੇ ਲੋਕ ਕਹਿੰਦੇ ਵੀ ਬੜਾ ਬੁਰਾ ਹੁੰਦਾ ਇਹਨਾਂ ਨੇ ਛੱਡਤਾ। ਜਿਵੇਂ ਤੁਸੀਂ ਜਾਣਦੇ ਹੋ ਮਹਾਰਾਜ ਹਰਗੋਬਿੰਦ ਸਾਹਿਬ ਜੀ ਨੇ ਪਰਵਿਸ਼ ਕੀਤੀ, ਜਦੋਂ ਕਹਿੰਦੇ ਉਸ ਕਿਤਾਬ ਦੇ ਅਨੁਸਾਰ ਜਿਹੜੀ ਮੌਲਵੀ ਨੂਰ ਅਹਿਮਦ ਚਿਸ਼ਤੀ ਨੇ ਲਿਖੀ ਹੈ। ਕਹਿੰਦੇ ਜਦੋਂ 5 ਸਾਲ ਦਾ ਹੋਇਆ ਤਾਂ ਜਿਹੜੇ ਮਾਂ ਬਾਪ ਸਨ ਆ ਕੇ ਲੈ ਗਏ, ਅਤੇ ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ ਤਾਂ ਇਸਨੇ ਉਹ ਸਾਰਾ ਕੁਝ ਦੇ ਕੇ ਗਰੀਬਾਂ ਨੂੰ ਵੰਡ ਦਿੱਤਾ। ਜਦੋਂ ਮਾਂ ਬਾਪ ਖਤਮ ਹੋ ਗਏ ਤਾਂ ਮਹਾਰਾਜ ਦੇ ਪਾਸ ਫਿਰ ਆ ਗਿਆ। 56 ਸਾਲ ਦੀ ਉਮਰ ਹੋਈ ਅਤੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਇਹ ਆਪਣੇ ਸਰੀਰ ਛੱਡਿਆ ਇਹਨਾਂ ਨੇ, ਅਤੇ ਇਹਨੂੰ ਗੁਰੂ ਹਰਰਾਏ ਜੀ ਨੇ ਬਖਸ਼ਿਸ਼ਾਂ ਦਿੱਤੀਆਂ। ਇਸ ਨੇ ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਬੰਗਾਲ, ਕਰਨਾਟਕਾ, ਇੱਧਰ ਅਗਾਂਹ ਕਸ਼ਮੀਰ, ਕਾਬਲ ਕੰਧਾਰ ਤੱਕ ਇਸ ਨੇ ਪ੍ਰਚਾਰ ਕੀਤਾ। ਇਸ ਦੇ 4 ਸੇਵਕ ਸਨ, ਉਹਨਾਂ ਨੇ ਸਾਰੀ ਥਾਵਾਂ 'ਤੇ ਪ੍ਰਚਾਰ ਕੀਤਾ। ਕੰਧਾਰ ਦੇ ਵਿੱਚ ਇੱਕ ਬਹੁਤ ਵੱਡੀ ਧਰਮਸ਼ਾਲਾ ਹੈ, ਉਹ ਵੀ ਇਹਨਾਂ ਦੇ ਸੇਵਕਾਂ ਨੇ ਬਣਾਈ ਸੀ, ਔਰ ਉਹਦੀ ਪ੍ਰਚਾਰ ਕਰਨ ਦਾ ਢੰਗ ਬੜਾ ਵਿਅੰਗਮਈ ਸੀ। ਕਵੀ ਵੀ ਸੀ, ਸੁਥਰਾ ਕਵੀ ਸੀ। ਸੁਥਰਾ ਦਾ ਲਿਖਿਆ ਮਿਲਦਾ ਹੈ ਵੀ ਹਾਥੀ ਘੋੜੇ ਧਨ ਮਾਲ, ਹਾਥੀ ਘੋੜੇ ਧਨ ਮਾਲ ਇਹ ਸੁਥਰਿਆ ਬਿਖ ਜਾਣ, ਜੀਵਨ ਨੂੰ ਜੇ ਜਿੱਤਣਾ ਤੇ ਨਾਮ ਹਰੀ ਦਾ ਧਿਆਨ। ਹੇ ਸੁਥਰਿਆ, ਜੇ ਪਰਮਾਤਮਾ ਦੇ ਨਾਲ ਜੁੜਨਾ ਹੈ ਤਾਂ ਗੋਬਿੰਦ ਦਾ ਨਾਮ ਹਰੀ ਦਾ ਧਿਆਨ ਹਮੇਸ਼ਾ ਜਪਣਾ ਕਰ। ਸੋ ਇਸ ਕਰਕੇ ਇਹਦੇ ਬੜੇ ਵਿਅੰਗਮਈ ਉਪਦੇਸ਼ ਆਉਂਦੇ ਨੇ। ਜਿਵੇਂ ਹਰਗੋਬਿੰਦ ਸਾਹਿਬ ਦੇ ਬਿੱਲ ਦੀ ਗੱਲ ਹੈ, ਕਹਿੰਦੇ ਨੇ ਇਸਨੇ ਉਹ ਮਹਾਰਾਜ ਦੇ ਦਰਸ਼ਨ ਕੋਈ ਕਰਨ ਨਾ ਦੇਵੇ, ਇਸਨੇ ਠੀਕਰੀਆਂ ਇਕੱਠੀਆਂ ਕੀਤੀਆਂ। ਕਹਿੰਦਾ ਜੀ ਉਹ ਕਹਿੰਦਾ ਉਹ ਦਸਵੰਧ ਹੈ ਮਹਾਰਾਜ ਦੇ ਲਈ, ਦਸਵੰਧੀ ਭੇਟਾ। ਉਹਨਾਂ ਨੇ ਕਿਹਾ ਵੀ ਪੰਡ ਚੱਕੀ ਹੋਈ ਹੈ ਮਹਾਰਾਜ ਦੇ ਪਾਸ ਲਿਆ ਕੇ, ਅਤੇ ਉਸੀ ਨੂੰ ਨਿਮਸ਼ਕਾਰ ਕਰਨ ਲੱਗ ਪਿਆ। ਮਹਾਰਾਜ ਕਹਿੰਦੇ ਸੁਥਰਿਆ ਇਹ ਕੀ ਕਰਦੇ ਆ? ਕਹਿੰਦੇ ਮਹਾਰਾਜ ਇਹਦੀ ਖਾਤਰ ਤੁਹਾਡੇ ਦਰਸ਼ਨ ਹੋਏ, ਨਹੀਂ ਤਾਂ ਕੋਈ ਅੱਗੇ ਆਉਣ ਹੀ ਨਹੀਂ ਦਿੰਦਾ। ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਜੋ ਵੀ ਆਉਂਦਾ ਹੈ, ਜਿਹੜਾ ਦਸਵੰਧ ਹੈ ਉਹ ਖਜ਼ਾਨੇ ਜਮ੍ਹਾਂ ਕਰੋ, ਜੇ ਰਸਤ ਪਾਣੀ ਹੈ ਤਾਂ ਉਹ ਲੰਗਰ ਵੀ ਜਮ੍ਹਾਂ ਕਰੋ, ਕਿਸੇ ਨੂੰ ਵੀ ਰੋਕ ਟੋਕ ਨਹੀਂ ਹੈ ਦਰਸ਼ਨ ਕਰਨ ਦੇ ਲਈ। ਇਸ ਤਰ੍ਹਾਂ ਦੀਆਂ ਇਹਦੀਆਂ ਵਿਅੰਗਮਈ ਗੱਲਾਂ ਹੋਇਆ ਕਰਦੀਆਂ ਸਨ। ਤੋ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਹਰ ਰਾਏ ਜੀ ਤਕਰੀਬਨ 7 ਸਾਲ 7 ਮਹੀਨੇ 11 ਦਿਨ ਉਹਨਾਂ ਨੇ ਸਿੱਖ ਕੌਮ ਦੀ ਵਾਂਗਡੋਰ ਸੰਭਾਲੀ ਹੈ, ਔਰ 1661 ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰੂ ਕਗਦੀ ਦੇ ਕੇ, ਦੇਖੋ ਕਿੰਨਾ ਗੁਰਬਾਣੀ ਦਾ ਸਤਿਕਾਰ ਸੀ ਕਿ ਰਾਮ ਰਾਏ ਜਿਹੜਾ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ 4 ਸਾਲ ਵੱਡਾ ਸੀ, 6 ਸਾਲ ਵੱਡਾ ਸੀ, ਉਸਨੇ ਜਦੋਂ ਬਾਣੀ ਪਲਟਾ ਦਿੱਤੀ ਤਾਂ ਗੁਰੂ ਹਰ ਰਾਏ ਜੀ ਨੇ ਉਹਨੂੰ ਮੂੰਹ ਨਹੀਂ ਲਾਇਆ ਫਿਰ। ਔਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰੂ ਕਗਦੀ ਦੇ ਕੇ ਜੋਤੀ ਜੋਤ ਸਮਾ ਗਏ ਗੁਰੂ ਹਰ ਰਾਏ ਜੀ। ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਅੱਜ ਕਿਉਂਕਿ ਕੱਲ੍ਹ 14 ਮਾਰਚ ਉਹਨਾਂ ਦਾ ਗੁਰਗੱਦੀ ਦਿਵਸ ਸੀ, ਇਸ ਕਰਕੇ ਉਹਨਾਂ ਦੇ ਜੀਵਨ ਦੀ ਵਿਚਾਰ ਆਪ ਜੀ ਨਾਲ ਸੰਖੇਪ ਵੀ ਸਾਂਝੀ ਕੀਤੀ ਹੈ। ਅੱਜ 15 ਮਾਰਚ ਹੈ, ਅੱਜ ਦੇ ਦਿਨ ਜਥੇਦਾਰ ਬਘੇਲ ਸਿੰਘ ਨੇ, ਮੈਂ 5-7 ਮਿੰਟ ਇਹ ਵੀ ਜ਼ਿਕਰ ਕਰਦੇ ਹਾਂ, ਬਹੁਤ ਵੱਡੀ ਇਹ ਵੀ ਇਤਿਹਾਸ ਦੀ ਘਟਨਾ ਹੈ। ਜਥੇਦਾਰ ਬਘੇਲ ਸਿੰਘ ਨੇ ਦਿੱਲੀ ਜਿੱਤੀ ਸੀ 1737 ਤੋਂ ਲੈ ਕੇ 1737 ਤੋਂ ਲੈ ਕੇ 1787 ਤੱਕ, 36 ਤੋਂ ਲੈ ਕੇ, ਤਾਂ 51 ਸਾਲਾਂ ਦੇ ਵਿੱਚ ਜਿਹੜੀ ਦਿੱਲੀ ਹੈ ਉਹ 52 ਵਾਰਾਂ ਲੁੱਟੀ ਗਈ ਹੈ, ਔਰ 1665 ਤੋਂ ਲੈ ਕੇ 1687 ਤੱਕ 15 ਵਾਰ ਸਿੱਖਾਂ ਨੇ ਦਿੱਲੀ ਜਿੱਤੀ ਹੈ, 14ਵੀਂ ਵਾਰ ਇਹ ਜਥੇਦਾਰ ਬਘੇਲ ਸਿੰਘ ਨੇ ਜਿੱਤੀ ਹੈ। ਕਰੋੜਾ ਸਿੰਘ ਮਿਸਲ ਸੀ, ਕਰੋੜੀਮਲ ਨਾਮ ਦਾ ਇੱਕ ਪੰਜਗੜ੍ਹ ਦਾ ਆਦਮੀ ਸੀ, ਉਸਨੇ ਨਵਾਬ ਕਪੂਰ ਸਿੰਘ ਤੋਂ ਅੰਮ੍ਰਿਤ ਛਕਿਆ, ਅੰਮ੍ਰਿਤ ਛਕ ਕੇ ਕਰੋੜਾ ਸਿੰਘ ਉਹਦਾ ਨਾਂ ਬਣਿਆ। 1748 ਦੇ ਵਿੱਚ ਉਸਨੇ ਤਰੁਣਾ ਦਲ ਦੇ ਵਿੱਚ ਸ਼ਾਮਿਲ ਹੋ ਕੇ ਆਪਣਾ ਅਲੱਗ ਜਥਾ ਬਣਾ ਲਿਆ, ਮਿਸਲ ਬਣਾ ਲਈ ਆਪਣੀ, ਔਰ ਜਦੋਂ ਵੀ ਕਿਸੇ ਮਿਸਲਾਂ ਨੂੰ ਜਾਂ ਸਿੱਖੀ ਕੌਮ ਨੂੰ ਕੋਈ ਪੈਸੇ ਧੇਲੇ ਦੀ ਘਾਟ ਪੈਂਦੀ ਸੀ ਤਾਂ ਇਹ ਕਰੋੜਾ ਮਲ ਮਿਸਲ ਜਿਹੜੀ ਸੀ, ਕਰੋੜੀਆ ਮਿਸਲ ਵੀ ਕਹਿੰਦੇ ਨੇ ਇਤਿਹਾਸ ਵਿੱਚ, ਇਹ ਪੂਰਾ ਕਰਦੀ ਸੀ। 1761 ਦੇ ਵਿੱਚ ਕਰੋੜਾ ਸਿੰਘ ਦੀ ਕੋਈ ਔਲਾਦ ਨਹੀਂ ਸੀ ਅਤੇ ਇਹ ਜਥੇਦਾਰ ਬਘੇਲ ਸਿੰਘ ਜਿਹੜੇ ਸਨ ਇਹ ਝਬਾਲ ਅੰਮ੍ਰਿਤਸਰ ਦਾ ਇਲਾਕਾ ਉੱਥੋਂ ਦੇ ਜੰਮਪਲ ਸਨ, ਔਰ ਇਹ ਜਥੇਦਾਰ ਬਣੇ, ਔਰ ਬਹੁਤ ਮੱਲਾਂ ਬਣੀਆਂ। ਸਤਲੁਜ ਤੋਂ ਪਾਰ ਦਾ ਜਿਹੜਾ ਇਲਾਕਾ ਹੈ ਉਹ ਸਾਰਾ ਇਹਨਾਂ ਦੇ ਅਧੀਨ ਹੋਇਆ ਕਰਦਾ ਸੀ। ਔਰ ਮਾਰਚ 1783 ਦੇ ਵਿੱਚ ਇਹਨਾਂ ਨੇ ਮਜਨੂੰ ਟਿੱਲੇ ਦੇ ਰਾਹੀਂ ਜਾ ਕੇ ਅਜਮੇਰੀ ਗੇਟ ਵੱਲੋਂ ਹੋ ਕੇ ਦਿੱਲੀ ਫਤਿਹ ਕੀਤੀ। ਬਾਦਸ਼ਾਹ ਸ਼ਾਹ ਆਲਮ ਸੀ ਹਿੰਦੁਸਤਾਨ ਦਾ, ਉਸਨੇ ਆਪਣੇ ਵਜ਼ੀਰ ਅਜ਼ੀਮ ਗੌਹਰ ਨੂੰ ਭੇਜਿਆ ਕਿਉਂਕਿ ਉਹ ਬਿਲਕੁਲ ਨਾਮਦਾਈ ਰਾਜਾ ਸੀ, ਸਾਰੇ ਉਹਦੇ ਵਜ਼ੀਰ ਹੀ ਕੰਮ ਕਰਦੇ ਸਨ। ਉਸਨੇ ਭੇਜਿਆ ਕਿ ਬਈ ਇਹਨਾਂ ਸਿੱਖਾਂ ਨੂੰ ਰੋਕਿਆ ਜਾਵੇ, ਅਤੇ ਸੰਧੀ ਹੋਈ ਉਸ ਬਹਾਦਰ ਜਿਹੜਾ ਬਾਦਸ਼ਾਹ ਸ਼ਾਹ ਆਲਮ ਸੀ, ਵਜ਼ੀਰ ਉਸਦੇ ਅਜ਼ੀਮ ਗੌਹਰ ਦੇ ਰਾਹੀਂ, ਔਰ ਉਹਦੇ ਵਿੱਚ 3 ਲੱਖ ਰੁਪਈਆ ਹਰਜ਼ਾਨਾ ਲਿਆ ਗਿਆ, ਔਰ ਜਿਹੜੀਆਂ ਚੁੰਗੀਆਂ ਨੇ ਕੁਤਵਾਲੀ ਅਤੇ ਚੁੰਗੀਆਂ ਦਾ 1/4 ਹਿੱਸਾ ਜਿਹੜਾ ਹੈ ਉਹ ਸਿੱਖ ਕੌਮ ਨੂੰ ਮਿਲੇ, ਔਰ 1802 ਦੇ ਵਿੱਚ ਜਥੇਦਾਰ ਬਘੇਲ ਸਿੰਘ ਹੋਣੀ ਅਕਾਲ ਚਲਾਣਾ ਉਹਨਾਂ ਨੇ ਕੀਤਾ ਹੈ। 1802 ਤੱਕ ਦਿੱਲੀ ਤੋਂ ਕੁਤਵਾਲੀ ਅਤੇ ਮਸੂਲ ਚੁੰਗੀਆਂ ਦੀ ਜਿਹੜਾ 1/4 ਹਿੱਸਾ ਹੈ ਉਹ ਇਹਨਾਂ ਨੂੰ ਆਉਂਦਾ ਰਿਹਾ। ਔਰ ਤੀਸਰਾ ਸੀ ਸ਼ਰਤ ਕਿ ਜਿਹੜੇ ਮਹਾਰਾਜ ਦੇ ਅਸਥਾਨ ਨੇ ਉਹਨਾਂ ਨੂੰ ਸੰਭਾਲਣਾ। ਇਹ ਪਹਿਲਾ ਜਥੇਦਾਰ ਬਘੇਲ ਸਿੰਘ ਸੀ ਜਿਸ ਨੇ ਮਾਰਚ 1783 ਨੂੰ ਦਿੱਲੀ ਜਿੱਤ ਕੇ ਅਤੇ ਫਿਰ ਮਾਤਾ ਸੁੰਦਰੀ ਜੀ ਦਾ ਸਥਾਨ, ਮਾਤਾ ਸਾਹਿਬ ਕੌਰ ਜੀ ਦਾ ਸਥਾਨ ਜਿਹਨੂੰ ਗੁਰਦੁਆਰਾ ਪਿਆਊ ਸਰ ਕਹਿੰਦੇ ਨੇ ਦਿੱਲੀ, ਉਹ ਬਣਾਇਆ। ਬੰਗਲਾ ਸਾਹਿਬ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਰਹਿੰਦੇ ਸਨ ਉਹ ਬਣਾਇਆ। ਰਕਾਬਗੰਜ ਜਿੱਥੇ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਦਾ ਸੰਸਕਾਰ ਲੱਖੀ ਸ਼ਾਹ ਬਣਜਾਰੇ ਨੇ ਆਪਣੇ ਘਰ ਨੂੰ ਅੱਗ ਲੱਗ ਕੀਤਾ ਤਾਂ ਉਹ ਬਣਾਇਆ। ਔਰ ਫਿਰ ਮੁਸ਼ਕਿਲ ਇਹ ਪੈ ਰਹੀ ਸੀ ਵੀ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੱਥਾ ਸੀ ਉਹ ਜਗ੍ਹਾ ਨਹੀਂ ਸੀ ਮਿਲਦੀ। ਬੜੀ ਖੋਜ ਤੋਂ ਬਾਅਦ ਉਹ ਜਿਹੜਾ ਮਾਸ਼ਕੀ ਸੀ ਜਿਸ ਨੇ ਉਹ ਥੜਾ ਜਿੱਥੇ ਗੁਰੂ ਤੇਗ ਬਹਾਦਰ ਜੀ ਨੂੰ ਕਤਲ ਕੀਤਾ ਗਿਆ ਸੀ, ਉਸ ਥੜੇ ਨੂੰ ਉਸ ਮਾਸ਼ਕੀ ਨੇ ਪਾਣੀ ਦੇ ਨਾਲ ਸਾਫ਼ ਕੀਤਾ ਸੀ। ਉਹਦੀ ਲੜਕੀ ਬਜ਼ੁਰਗ ਸੀ ਉਹ ਮਿਲ ਗਈ, ਉਸਨੇ ਦੱਸਿਆ ਕਿ ਵੀ ਇਸ ਥਾਂ 'ਤੇ ਇਸ ਥੜੇ 'ਤੇ ਤੁਸੀਂ ਸੀਸਿਆਂ ਗੁਰਦੁਆਰਾ ਵੇਖਿਆ ਹੋਵੇਗਾ, ਉਹਦੇ ਥੱਲੇ ਇੱਕ ਜਗ੍ਹਾ ਹੈ, ਉਹਦੇ ਨਾਲੇ ਖੂਹ ਹੈ, ਉੱਥੇ ਉਸ ਉਹ ਥੜਾ ਜਿਹਾ ਉਹ ਅਸਲੀ ਸਥਾਨ ਹੈ। ਉਸਨੇ ਕਿਹਾ ਵੀ ਇਸ ਸਥਾਨ 'ਤੇ ਗੁਰੂ ਤੇਗ ਬਹਾਦਰ ਜੀ ਬੈਠੇ ਸਨ ਚੜ੍ਹਦੇ ਵੱਲਾਂ ਮੂੰਹ ਕਰਕੇ ਜਦੋਂ ਉਹਨਾਂ ਦੀ ਸ਼ਹੀਦੀ ਹੋਈ ਹੈ। ਔਰ ਫਿਰ ਉੱਥੇ ਜਥੇਦਾਰ ਬਘੇਲ ਸਿੰਘ ਨੇ ਥੜਾ ਬਣਾਇਆ, ਉਹਦੇ ਇੱਕ ਪਾਸੇ ਉਹਨਾਂ ਦੀ ਮਸਜਿਦ ਦੀ ਦੀਵਾਰ ਸੀ, ਉਹ ਜਦੋਂ ਟੱਟੀ ਅਤੇ ਉਹ ਮੁਸਲਮਾਨ ਆਏ ਕੋ ਥੋੜ੍ਹੀ ਬਹੁਤੀ ਝੜਪ ਹੋਈ, ਅਤੇ ਫਿਰ ਜਿਹੜਾ ਉਹ ਬਾਦਸ਼ਾਹ ਹੈ ਉਸਨੇ ਆਪਣੇ ਵਜ਼ੀਰ ਅਜ਼ੀਮ ਗੌਹਰ ਦੇ ਰਾਹੀਂ ਉਹ ਸਾਰਾ ਰਫਾ ਦਫਾ ਕਰਦਾ, ਨਾਲ ਬਾਰਾਂਦਰੀ ਨਾਲ ਉਸਨੇ ਜੋੜ ਦਿੱਤੀ। ਉੱਥੇ ਫਿਰ ਉਹਨਾਂ ਨੇ ਗੁਰਦੁਆਰਾ ਬਣਾ ਕੇ, ਜਥੇਦਾਰ ਬਘੇਲ ਸਿੰਘ ਨੇ ਗੁਰਦੁਆਰਾ ਬਣਾ ਕੇ ਉੱਥੇ ਇੱਕ ਆਦਮੀ ਸੇਵਾ ਲਈ ਛੱਡ ਦਿੱਤਾ। ਔਰ ਉਸ ਤੋਂ ਬਾਅਦ 1857 ਦੇ ਗਦਰ ਤੋਂ ਬਾਅਦ ਜਿਹੜਾ ਜੀਂਦ ਦਾ ਮਹਾਰਾਜਾ ਸੀ ਰਘਵੀਰ ਸਿੰਘ, ਉਸਨੇ ਫਿਰ ਉਹ ਜਿਹੜਾ ਗੁਰਦੁਆਰਾ ਵੱਡਾ ਬਣਾਇਆ। ਔਰ ਉਸ ਤੋਂ ਬਾਅਦ ਉਹਨੇ ਇੰਗਲੈਂਡ ਤੋਂ ਉਹਦੀ ਇਜਾਜ਼ਤ ਲੈ ਕੇ ਉਹਨੂੰ ਵੱਡਾ ਗੁਰਦੁਆਰਾ ਬਣਾਇਆ। ਫਿਰ ਇਹ 1961 ਦੇ ਵਿੱਚ ਜਿਹੜੀ ਕੁਤਵਾਲੀ ਸੀ ਉਹ ਮਿਲ ਗਈ, ਅਤੇ 1984 ਦੇ ਵਿੱਚ ਜਿਹੜਾ ਹੁਣ ਹੈ ਸਾਰਾ ਉਹ, ਅਤੇ ਸੀਸਗੰਜ ਗੁਰਦੁਆਰੇ ਸਾਹਮਣੇ ਜਿਹੜਾ ਮਜੈਸਟਿਕ ਸਿਨੇਮਾ ਹੋਇਆ ਕਰਦਾ ਸੀ ਜਿੱਥੇ ਉਹਨਾਂ ਨੇ ਮਿਊਜ਼ੀਅਮ ਬਣਾਇਆ, ਉਹ ਇਹ ਸਾਰਾ ਜਿਹੜਾ ਹੈ ਇਹ ਫਿਰ 1984 ਜੋ ਇਸ ਵੇਲੇ ਸਾਡੇ ਪਾਸ ਹੈ ਸਿੱਖਾਂ ਦੇ ਪਾਸ ਉਹ ਸਾਰਾ ਹੋਇਆ। ਔਰ ਇਹ ਜਿਹੜੀ ਕਸ਼ਮੀਰੀ ਗੇਟ 30,000 ਅਦਾਲਤਾਂ ਨੇ ਨਾ, ਜਿਨ੍ਹਾਂ ਨੇ ਦਿੱਲੀ ਜ਼ਿਆਦਾ ਰਹੇ ਨੇ ਜਾਂ ਦੇਖੀ ਹੈ ਸੁਣੀ ਹੈ, ਉਹ ਜਿਹੜੀ 30,000 ਹੈ ਉਹ ਇਸ ਕਰਕੇ ਹੈ ਕਿ ਜਿਸ ਵੇਲੇ ਇਹ ਗਏ ਸਨ ਜਥੇਦਾਰ ਬਘੇਲ ਸਿੰਘ ਜੀ ਲੈ ਕੇ ਆਪਣੇ ਫੌਜ ਨੂੰ, ਉਹ ਉੱਥੇ ਠਹਿਰੀ ਸੀ, ਇਸ ਕਰਕੇ ਉਹਦਾ ਨਾਂ ਉਸ ਵੇਲੇ ਤੋਂ 30,000 ਪਿਆ ਹੈ। ਉਹ 30,000 ਅਦਾਲਤਾਂ ਨੇ ਕਸ਼ਮੀਰੀ ਗੇਟ ਦੇ ਲੈਫਟ ਸਾਈਡ 'ਤੇ। ਸੋ ਗੁਰੂ ਪਿਆਰੇ ਸਾਧ ਸੰਗਤ ਜੀ, ਜਥੇਦਾਰ ਬਘੇਲ ਸਿੰਘ ਹੋਣਾ ਨੇ ਇਹ 14ਵੀਂ ਵਾਰ ਮਾਰਚ 1783 ਨੂੰ ਦਿੱਲੀ ਫਤਿਹ ਕੀਤੀ। ਮੈਂ ਇੱਕ ਗੱਲ ਹੋਰ ਕਹਿ ਕੇ ਸਮਾਪਤ ਹੋਵਾਂ ਕਰਾਂ। ਕਹਿੰਦੇ ਨੇ ਬਾਦਸ਼ਾਹ ਆਲਮ ਨੇ ਕਿਹਾ ਕਿ ਬਈ ਤੁਸੀਂ ਸਾਨੂੰ ਦਰਸ਼ਨ ਦਿਓ ਇਸੀ ਢੰਗ ਨਾਲ ਜਿਵੇਂ ਤੁਸੀਂ ਆਪਣੇ ਐਨ ਸ਼ਸਤਰ ਬਸਤਰ ਸਜਾ ਕੇ ਅਟੈਕ ਕਰਦੇ ਹੋ। ਤਾਂ ਇਹਨਾਂ ਨੇ ਕਿਹਾ ਵੀ ਅਸੀਂ ਇੱਦਾਂ ਤਾਂ ਨਹੀਂ ਕਰ ਸਕਦੇ, ਤੁਸੀਂ ਤੁਹਾਡੇ ਤਾਂ ਇੱਥੇ ਰਿਵਾਜ਼ ਇਹ ਹੈ ਵੀ ਮੁਸਲਮਾਨ ਆਪਣੇ ਉਹਨਾਂ ਦੇ ਜਿਹੜੇ ਰਾਜ ਦਰਬਾਰ ਦਾ ਇਹ ਹੈ ਕਿ ਵੀ ਉੱਥੇ ਆਦਮੀ ਪੈਦਲ ਜਾਂਦਾ ਹੈ, ਕੋਈ ਹਥਿਆਰ ਨਹੀਂ ਲੈ ਕੇ ਜਾਂਦਾ, ਫਿਰ ਉਹਨੂੰ ਸਲਾਮ ਕਰਦਾ ਹੈ, ਉਹ ਫਿਰ ਕਹਾਂ ਉਹਨੂੰ ਆਸ਼ੀਰਵਾਦ ਦਿੰਦਾ, ਸਾਡਾ ਤਾਂ ਕੰਮ ਨਹੀਂ। ਉਹਨੇ ਕਿਹਾ ਵੀ ਜਿੱਦਾਂ ਆਉਣਾ ਤੁਸੀਂ ਉੱਦਾਂ ਆਓ। ਗੁਰੂ ਪਿਆਰੇ ਸਾਧ ਸਿੰਘ ਜੀ, ਬੜੀ ਕਮਾਲ ਦੀ ਗੱਲ ਹੈ, ਜਹਿਦਰਾ ਬਘੇਲ ਸਿੰਘ ਜੀ, ਜਹਿਦਰਾ ਦੁਲੀਚਾ ਸਿੰਘ ਜੀ, ਜਹਿਦਰਾ ਸੁਧਾ ਸਿੰਘ ਜੀ, ਇਹ ਸਾਰੇ ਨਾਲ ਗਏ ਹਾਥੀ ਪਰ ਚੜ੍ਹੇ ਹੋਏ ਜਹਿਦਰਾ ਬਘੇਲ ਸਿੰਘ। ਅਤੇ ਜਦੋਂ ਗਏ ਨੇ ਅਤੇ ਅੱਗੋਂ ਜਿਹੜਾ ਨਕਈ ਹੈ ਉਹ ਮੁਸਲਮਾਨ ਨਕਈ ਕਰਦਾ ਹੈ, ਖਾਲਸਾ ਫੌਜ ਆ ਰਹੀ ਹੈ ਸਾਵਧਾਨ, ਖਾਲਸਾ ਫੌਜ ਆ ਰਹੀ ਹੈ ਸਾਵਧਾਨ, ਖਾਲਸਾ ਫੌਜ ਆ ਰਹੀ ਹੈ ਸਾਵਧਾਨ। ਲਾਲ ਕਿਲ੍ਹੇ ਕੋਲ ਜਾ ਕੇ ਫਿਰ ਇਹ ਘੋੜੇ 'ਤੇ ਸਵਾਰ ਹੋ ਗਏ। ਘੋੜੇ ਤੋਂ ਸਵਾਰ ਹੋ ਕੇ ਜਦੋਂ ਗਏ ਤਾਂ ਜਿੰਨੇ ਅਮੀਰ ਵਜ਼ੀਰ ਨੇ ਸਾਰੇ ਲਾਈਨ ਲਾ ਕੇ ਖੜ੍ਹੇ ਸਨ, ਔਰ ਉੱਥੇ ਜਾ ਕੇ ਇਹਨਾਂ ਨੇ ਫਤਿਹ ਗਜਾਈ। ਸਾਰਿਆਂ ਨੇ ਫਿਰ ਉਹ ਫਤਿਹ ਬੋਲੀ। ਤੋ ਗੁਰੂ ਪਿਆਰੇ ਸਾਧ ਸਿੰਘ ਜੀ ਅਖੀਰੀ ਵਾਰ 1787 ਨੂੰ ਜੱਸਾ ਸਿੰਘ ਆਹਲੂਵਾਲੀਏ ਨੇ ਇਹ ਫਿਰ ਦਿੱਲੀ ਜਿੱਤੀ। ਦਿੱਲੀ ਦੇ ਤਖ਼ਤ 'ਤੇ ਵੀ ਬੈਠੇ ਜੱਸਾ ਸਿੰਘ ਆਹਲੂਵਾਲੀਆ। ਤੋ ਇਸ ਢੰਗ ਨਾਲ 1737 ਤੋਂ ਲੈ ਕੇ 1788 ਤੱਕ 51 ਸਾਲਾਂ 'ਚ 52 ਦਫ਼ਾ ਦਿੱਲੀ ਲੁੱਟੀ ਗਈ, ਜਿਹਦੇ ਵਿੱਚੋਂ 15 ਵਾਰ ਸਿੱਖਾਂ ਨੇ ਲੁੱਟੀ। ਔਰ ਇਹ ਬਦਕਿਸਮਤੀ ਦੀ ਖੇਡ ਹੈ, ਸਮਾਂ ਯਾਦ ਨਹੀਂ ਦਿੰਦਾ, ਬਦਕਿਸਮਤੀ ਦੀ ਖੇਡ ਹੈ। ਉਸ ਵੇਲੇ ਐਸੇ ਹਾਲਾਤ ਸੋਹਣੇ ਸਨ, ਜਿੰਨੇ ਵੀ ਵੱਡੇ ਇਤਿਹਾਸਕਾਰ ਨੇ ਜਿਹੜੇ ਖੋਜੀ ਨੇ ਇਤਿਹਾਸ ਦੀ ਖੋਜ ਕਰਨ ਵਾਲੇ, ਉਹਨਾਂ ਨੇ ਲਿਖਿਆ ਹੈ, ਵੈਸੇ ਵੀ ਤੁਸੀਂ ਪੜ੍ਹ ਕੇ ਦੇਖੋ ਸਾਰੇ ਇਸ ਇਤਿਹਾਸ ਨੂੰ। ਉਸ ਵੇਲੇ ਬਿਲਕੁਲ ਜਿਹੜੇ ਸਿੱਖ ਸਨ ਉਹਨਾਂ ਦੇ ਪਾਸ ਇਹ ਤਾਕਤ ਵੀ ਸੀ, ਸਮਾਂ ਵੀ ਸੀ, ਕਿਉਂਕਿ ਜਿੰਨੇ ਮਰਹੱਟੇ ਨੇ ਰਾਜਪੂਤ ਨੇ ਇਹ ਸਾਰੇ ਪਿੱਛੇ ਹਟ ਗਏ ਸਨ। ਔਰ ਕਿਉਂਕਿ ਚੌਥਾ ਹਮਲਾ ਜਿਹੜਾ ਸੀ ਉਹਦਾ ਪੰਜਵਾਂ ਹਮਲਾ ਅਹਿਮਦ ਸ਼ਾਹ ਅਬਦਾਲੀ ਦਾ, ਜਿਹ 'ਚ ਇਹ ਪਾਣੀਪਤ ਦੀ ਤੀਸਰੀ ਲੜਾਈ, ਜਿਹ 'ਚ ਉਹਨੂੰ ਮਰਾਠਿਆਂ ਨੂੰ ਇੰਨੀ ਬੁਰੀ ਸ਼ਿਕਸਤ ਹੋਈ ਸੀ, ਕੋਈ ਆਦਮੀ ਇਸ ਢੰਗ ਨਾਲ ਪੂਰਾ ਨਸੀ, ਸਰੀਰ ਉਹਦਾ ਪੂਰਾ ਨਸੀ, ਜਿਹੜਾ ਜਾ ਕੇ ਆਪਣੇ ਦੇਸ਼ ਆਪਣੇ ਮਰਾਠਿਆਂ ਨੂੰ ਜਾ ਕੇ ਦੱਸਦਾ ਵੀ ਸਾਡਾ ਕੀ ਨੁਕਸਾਨ ਹੋਇਆ ਹੈ, ਇੱਡੀ ਵੱਡੀ ਸ਼ਿਕਸਤ। 1762 ਦੇ ਵਿੱਚ 6ਵਾਂ ਘੱਲੂਘਾਰਾ ਹੁੰਦਾ ਹੈ, ਜਿਹ 'ਚ ਵੱਡਾ ਘੱਲੂਘਾਰਾ ਹੋਇਆ 1762 ਦੇ ਵਿੱਚ। ਉਹ ਤੋਂ ਬਾਅਦ ਦੋ ਦਫ਼ਾ ਹੋਰ ਕਿਸੇ ਨੇ 7-8 ਹਮਲੇ ਕੀਤੇ, 7ਵੀਂ 8ਵੀਂ ਵਾਰ 9ਵੀਂ ਵਾਰ। ਉਹ ਫਿਰ ਬਿਲਕੁਲ ਇਸ 1762 ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਤਕਰੀਬਨ ਖਤਮ ਹੀ ਹੋ ਗਿਆ ਸੀ। ਸਾਰੀ ਤਾਕਤ ਸਿੱਖਾਂ ਦੇ ਪਾਸ ਸੀ, ਕੋਈ ਨੇੜੇ ਨਹੀਂ ਸੀ, ਜਿਹੜੇ ਮੁਗਲ ਸਨ ਉਹ ਖਤਮ ਹੋ ਗਏ ਸਨ। ਸੋ ਇਸ ਕਰਕੇ ਦੂਰ ਅੰਦੇਸ਼ੀ ਨਾਲ ਇਹਨਾਂ ਨੇ ਕੰਮ ਨਹੀਂ ਲਿਆ, ਨਹੀਂ ਤਾਂ ਸਿੱਖ ਸਾਡਾ ਇਤਿਹਾਸ ਕੁਛ ਹੋਰ ਹੁੰਦਾ। ਦਾਦਾ ਬਖਸ਼ਿਸ਼ ਕਰੇ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਗੁਰੂ ਹਰ ਰਾਏ ਜੀ ਦਾ ਗੁਰਗੱਦੀ ਦਿਵਸ ਕੱਲ੍ਹ ਸੀ, ਜਿਹੜੇ ਕਿ 3 ਮਾਰਚ 1644 ਨੂੰ ਗੁਰੂ ਕਾ ਗੱਦੀ 'ਤੇ ਬੈਠੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਿਠਾਏ। 1661 ਦੇ ਵਿੱਚ ਉਹਨਾਂ ਨੇ ਗੁਰੂ ਕਾ ਗੱਦੀ 7 ਸਾਲ 7 ਮਹੀਨੇ 11 ਦਿਨ 13 ਦਿਨ ਉਹਨਾਂ ਨੇ ਸਿੱਖ ਕੌਮ ਦੀ ਅਗਵਾਈ ਕੀਤੀ। ਔਰ ਅਕਤੂਬਰ 1661 ਨੂੰ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰੂ ਕਾ ਗੱਦੀ ਦੇ ਕੇ ਜੋਤੀ ਜੋਤ ਸਮਾਏ। ਤੋ ਕੁਛ ਮੈਂ 5-7 ਮਿੰਟ ਆਪ ਦੇ ਨਾਲ ਦਿੱਲੀ ਫਤਿਹ ਦੇ ਬਾਰੇ 'ਚ ਦਰਸਾਇਆ ਹੈ। ਇਹਨਾਂ ਅੱਖਰਾਂ ਤੋਂ ਰੱਖੇ ਮੰਦੇ ਜਾ ਚੱਕਾਂ ਭੁੱਲ ਚੁੱਕ ਮਾਫ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।